चतुर सियाणे तू सर्व कला का ज्ञाता माधो हम ऐसे तू ऐसा हम पापी तुम पाप खंडन निको ठाकुर देसा माधो हम ऐसे तू ऐसा हम पापी तुम पाप खंडन निको ठाकुर देसा। परम सम्मान योग जुग जुग अटल साहिब सतगुरु श्री गुरु ग्रंथ साहिब महाराज जी की पावन पवित्र खजूरी अंदर सुभाईमान खोए बैठे गुरु सवारे सत संगी जनों संध्या वेले दे दीवान दी हाजरी आप जी ने भरी है। हजूर दे अमृत बचना दा कीर्तन गुरु सवारियां पासों आप जी ने सरवण कीता है। आओ जो लड़ी वार सतगुरु जी दे चरणा विच जो असी अरदास करने हैं उस अरदास दा जो पंथ प्रवांत स्वरूप है उस अरदास दे स्वरूप दी उन्हां शब्दां दी असी विचार करदे आ रहे हैं। कल सतगुरु की कृपा नाल आपां इस विचार ते पहुंचे सां कि प्रथमै सरबत खालसा जी की अरदास है जी। सरबत खालसा जी को वाहिगुरु 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 चित आवे ते कल असी विचारिया सी चित आवन का सदका सर्ब सुख होवे। अज जो इस तो अगे पदा है जां अरदास दी तरतीब विच ओदे शब्दां दे स्वरूप विच जो अगले शब्द ने ओ इस प्रकार ने कि जहां जहां खालसा जी साहिब तहां तहां रक्षा रियायत। ए हजूर दे चरणा विच रोज असी शब्द पढ़ ली इन्हां दे अखरी अर्थ आरंभ विच अर्ज कर दिया कि एदा भाव है कि जहां जहां खालसा जी साहिब जहां दा अर्थ है जिथे भी कि जिथे जिथे भी खालसा जी होवे ते नाल इन्ना सत्कार नाल शब्द वरते है जी साहिब के जिथे जिथे भी खालसा जी साहिब होन मेरे वाहगुरु एक मेर करी के ओथे ओथे आप खालसे दी रखिया करी ओथे आप खालसे उते मेर करी आप ओना दी हिफाजत करी आप ओना ली तुसी रखिया दा कोट किला उसार देना। देखो ए प्रभु दे चरणा विच खालसे दी रखिया ली बेनती कीती ते यतन मैं हर रोज यही कर रहा आप संगत दी असीस नाल के अरदास दे हर शब्द दी विचार तो पहला गुरु ग्रंथ साहिब दी बाणी दा सिद्धांत जरूर वेख्या जाए मता किसे नूं कल ए तर्क करन दी गुंजाइश रह जाए कि अरदास दे शब्द जेड़े ने ओ तां बाणी मुताबक टुकदे। आओ करो कृपालता साहब संगत गुरु ग्रंथ साहिब दी बाणी विच रखिया संबंधी की बेनतियां कीतियां गईयां ने ते जिन्हां दियां हद बीतियां ने उन्हां दे अमृत बचन बाणी विचों प्रमाण लए ने ते दूसरी गल कि अरदास विच ए तुक कदों शामिल कीती गई कदों कहा गया भी खालसे दी रखिया करिया जे ते क्यों कहा गया की लोड़ पैगी इन्हां तुकां नूं अरदास विच दर्ज करन दी ਇਸ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰਨੀ ਹੈ। ਆਪ ਸਮੂਹ ਮਾਈ ਭਾਈ ਜਿਤਨੇ ਵੀ ਹਜ਼ੂਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਕਰੋ ਕਿਰਪਾਲਤਾ, ਅਸੀਸ ਬਖਸ਼ੋ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਮਨੁੱਖ ਬਾਸਮੁਖੀ ਗਿਆਨ ਵਿੱਚੋਂ ਬਹੁਤ ਕੁਛ ਆਪਣੀ ਬੁੱਧੀ ਵਿੱਚ ਸੰਗ੍ਰਹਿ ਕਰ ਚੁੱਕਾ ਹੈ, ਕਈ ਵਾਰੀ ਉਹ ਪ੍ਰਭੂ ਭਗਤ, ਪ੍ਰਭੂ ਸੰਤ, ਪ੍ਰਭੂ ਦੀ ਬੰਦਗੀ ਕਰਨ ਵਾਲੇ ਜਿਹੜੇ ਨੇ, ਉਹਨਾਂ ਦੇ ਦਿੱਤੇ ਹੋਏ ਸ਼ਬਦਾਂ ਨੂੰ ਆਪਣੀ ਅਕਲ ਦੇ ਰਾਹੀਂ ਜੋਖਣਾ ਚਾਹੁੰਦਾ ਹੈ। ਜਿਵੇਂ ਕਦੀ ਅਰਦਾਸ ਦੀ ਗੱਲ ਚੱਲਦੀ ਹੈ ਤੇ ਅਸੀਂ ਆਪਣੀ ਖੌਮੇ ਵਿੱਚ ਇੰਨਾ ਕੁ ਜੀਨੇ ਪਏ ਹਾਂ, ਇਹ ਮਨ ਸੋਚਦਾ ਵੀ ਤੇਰੇ ਕੋਲ ਤਾਕਤ ਬੜੀ ਹੈ, ਤੇਰੇ ਕੋਲ ਬਲ ਬੜਾ ਹੈ, ਤੈਨੂੰ ਕੀ ਲੋੜ ਹੈ ਗੁਰੂ ਚਰਨਾਂ ਵਿੱਚ ਇਹ ਸ਼ਬਦ ਕਹਿਣ ਲਈ ਵੀ ਪਰਮਾਤਮਾ ਮੇਰੀ ਦੁਸ਼ਮਣਾਂ ਤੋਂ ਰੱਖਿਆ ਕਰ। ਅੱਜ ਸ਼ਬਦ ਇਹ ਪਰ ਅਸੀਂ ਕਦੀ ਗੱਲ ਪੜ੍ਹੀਏ ਤੇ ਮੈਂ ਹਰ ਵਾਰੀ ਬੇਨਤੀ ਕਰਨਾ ਹੁੰਦਾ ਆਪ ਸੰਗਤ ਦੇ ਚਰਨਾਂ ਵਿੱਚ ਜਿਤਨਾ ਮਰਜ਼ੀ ਕੋਈ ਵਿਦਵਾਨ ਹੋਵੇ, ਅੱਖਰਾਂ ਦੀ ਲੜੀ ਪਰੋਣ ਵਿੱਚ ਮਾਹਰ ਹੋਵੇ, ਉਹਦੀ ਕਲਮ ਵਿੱਚੋਂ ਨਿਕਲਦੇ ਹੋਏ ਅੱਖਰ ਸਾਡੇ ਅੰਦਰ ਨੂੰ ਖੇੜਾ ਵੀ ਦੇ ਦੇਣ, ਪਰ ਇਹ ਕਦੀ ਨਾ ਭੁੱਲਿਓ ਕਿ ਸਿੱਖ ਦੇ ਜੀਵਨ ਦੀ ਥੰਮੀ, ਸਿੱਖ ਦੀ ਜ਼ਿੰਦਗੀ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ, ਸਿੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਹੀ ਕੇਵਲ ਬਾਣੀ ਹੈ। ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖਣਾ ਹੈ ਕਿ ਪਰਮਾਤਮਾ ਦੇ ਚਰਨਾਂ ਵਿੱਚ ਅਸੀਂ ਰੱਖਿਆ ਦੀ ਬੇਨਤੀ ਕਰ ਸਕਦੇ। ਅੱਜ ਵੀ ਸਾਡੇ ਤੇ ਮੁਸੀਬਤ ਹੁੰਦੀ ਹੈ, ਕੋਈ ਵਿਪਤਾ ਆ ਪੈਂਦੀ ਹੈ, ਕੋਈ ਭੀੜਾ ਆ ਜਾਂਦੀ ਹੈ, ਤੇ ਕੀ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰ ਸਕਦੇ ਹਾਂ ਕਿ ਮਾਲਕ ਜੀ ਤੁਸੀਂ ਕਿਰਪਾ ਮਿਹਰ ਕਰੋ ਤੇ ਮੈਨੂੰ ਇਸ ਮੁਸੀਬਤ ਵਿੱਚੋਂ ਬਚਾ ਲਓ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ, ਕਹਿੰਦੇ ਦੇਖ ਬੰਦਿਆ, ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਨਿਚੱਕ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀ ਤੇ ਬਾਣੀ ਵਿੱਚੋਂ ਅਰਜ਼ ਕਰਨੇ ਨੇ ਕੁਝ ਪ੍ਰਮਾਣ। ਹਜ਼ੂਰ ਕਹਿੰਦੇ ਨੇ ਇੱਥੋਂ ਤੱਕ ਜਿੱਦਣ ਤੇਰੇ ਮਾਨ ਸਨਮਾਨ ਨੂੰ ਵੀ ਖਤਰਾ ਹੋਵੇ, ਇਹਦਾ ਅਰਥ ਹੰਕਾਰ ਨਹੀਂ, ਜਿੱਦਣ ਤੂੰ ਦੇਖੇ ਵੀ ਦੁਨੀਆਂ ਦੇ ਲੋਕ ਮੈਨੂੰ ਨੀਵਾਂ ਦਿਖਾਉਣਾ ਚਾਹੁੰਦੇ ਨੇ, ਤੇ ਉਦਣ ਵੀ ਤੂੰ ਗੱਲ ਵਿੱਚ ਪੱਲਾ ਪਾ ਕੇ ਕਹਿ ਸਕਣਾ, ਹੇ ਮੇਰੇ ਸਤਿਗੁਰੂ, ਮੇਰੀ ਇੱਜ਼ਤ ਦਾ ਰਾਖਾ ਤੂੰ ਆਪ ਹੈ, ਮੈਨੂੰ ਮਾਨ ਤੂੰ ਦੇਈਂ। ਜਿੱਦਣ ਤੇਰਾ ਬਾਹੂ ਬਲ, ਤੇਰੀ ਤਾਕਤ ਕੰਮ ਨਾ ਕਰੇ ਤੇ ਉਦਣ ਵੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀ, ਮੇਰੀ ਤਾਕਤ, ਮੇਰਾ ਬਲ, ਮੇਰਾ ਤਾਣ ਵੀ ਤੂੰ ਹੈ। ਜਿੱਦਣ ਤੇਰੇ ਕੰਮ ਵਿੱਚ ਘਾਟਾ ਪੈ ਜਾਏ, ਤੂੰ ਕਿਰਤ ਸੁੱਚੀ ਕਰਦਾ ਹੋਵੇਂ, ਲੋਕ ਧੋਖਾ ਦੇ ਕੇ ਤੈਨੂੰ ਕੰਮ ਪੱਖੋਂ ਥੱਲੇ ਲਾਣੇ ਚਾਹੁੰਦੇ ਹੋਣ, ਉਦਣ ਵੀ ਅਰਦਾਸ ਕਰੀ, ਦਾਤਾ ਜੇ ਦੌਲਤ ਵਿੱਚ ਘਾਟਾ ਪੈਂਦਾ ਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨੀ। ਅਗਲਾ ਬਚਨ ਕੀਤਾ, ਕਹਿਣ ਲੱਗੇ ਤੂੰ ਦੁਨੀਆਦਾਰ ਹੈ, ਤੈਨੂੰ ਸੰਸਾਰ ਵਿੱਚ ਰਹਿਣ ਲਈ ਹਰ ਗ੍ਰਿਹਸਤੀ ਨੂੰ ਸੰਤਾਨ ਦੀ ਜ਼ਰੂਰਤ ਹੈ, ਇਹ ਕੁਦਰਤ ਦਾ ਇੱਕ ਨੇਮ। ਕਹਿਣ ਲੱਗੇ ਤੈਨੂੰ ਸੰਤਾਨ ਦੀ ਲੋੜ ਪਏ, ਜਿਸ ਦਿਨ ਬੱਚੇ ਦੀ ਜ਼ਰੂਰਤ ਪਏ, ਐਵੇਂ ਲੋਕਾਂ ਦੀਆਂ ਗੱਲਾਂ ਸੁਣ ਕੇ ਨਾ ਕਹੀ ਵੀ ਮੈਂ ਅਰਦਾਸ ਨਹੀਂ ਕਰਨੀ, ਤੂੰ ਪੁੱਤਰ ਦੀ ਦਾਤ ਲਈ ਵੀ ਬੇਨਤੀ ਕਰੀ, ਤੇ ਜੇ ਕਿਤੇ ਤਨ ਨੂੰ ਰੋਗ ਲੱਗ ਜਾਏ ਤੇ ਇਹ ਨਾ ਸੋਚੀ ਮੈਂ ਸਰੀਰ ਲਈ ਕੁਝ ਨਹੀਂ ਮੰਗਣਾ, ਦੇਖ ਜੇ ਰੱਬ ਨੇ ਅਮੋਲਕ ਦੇ ਹੀ ਦਿੱਤੀ ਏ, ਤਨ ਨੂੰ ਰੋਗ ਲੱਗ ਜਾਏ ਤੇ ਅਰੋਗਤਾ ਲਈ ਵੀ ਬੇਨਤੀ ਕਰ ਲਵੇ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਤੁਕ ਹੁੰਦੀ ਏ, ਰਾਗ ਹੈ ਕਾਂਗੜਾ ਤੇ ਸ਼ਬਦ ਉਚਾਰਨ ਕੀਤਾ ਗੁਰੂ ਅਰਜੁਨ ਦੇਵ ਜੀ। ਇਹ ਸ਼ਬਦ ਆਰੰਭ ਹੁੰਦਾ ਕਿ ਜਨ ਕੋ ਪ੍ਰਭ ਸੰਗੇ ਅਸਨੇ, ਜਨ ਦਾ ਅਰਥ ਹੈ ਦਾਸ, ਤੇ ਅਸੀਂ ਵਿਚਾਰ ਇਹ ਕਰਨੀ ਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜਨ ਕੋ ਪ੍ਰਭ ਸੰਗੇ ਅਸਨੇਹ, ਸਾਜ ਨੂੰ ਤੂੰ ਮੀਤ ਮੇਰਾ, ਮੇਰਾ ਸੱਜਣ ਵੀ ਤੂੰ ਵੇ ਤੇ ਮੇਰਾ ਮਿੱਤਰ ਵੀ ਤੂੰ ਵੇ। ਤੇ ਇੱਕ ਗੱਲ ਕਦੀ ਭੁੱਲੀਏ ਨਾ, ਰੱਬ ਵਰਗਾ ਸੱਜਣ ਵੀ ਕੋਈ ਨਹੀਂ ਤੇ ਰੱਬ ਵਰਗਾ ਮਿੱਤਰ ਵੀ ਕੋਈ ਨਹੀਂ। ਦੁਨੀਆਂ ਦੇ ਸੱਜਣ ਬੇਅੰਤ ਮਿਲਦੇ ਨੇ, ਪਰ ਪਰਮਾਤਮਾ ਤੇ ਗੁਰੂ ਵਰਗਾ ਸੱਜਣ ਕਿੱਥੋਂ ਮਿਲਣੇ। ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਬਹੁਤ ਕਮਾਲ ਦਾ ਕਿਹਾ, ਉਹ ਕਹਿੰਦੇ ਨੇ ਅਸੀਂ ਸੱਜਣ ਜ਼ਰੂਰ ਕਹਿੰਦੇ ਹਾਂ,
ਪਰ ਅੰਦਰ ਢਿੱਡ ਦਾ ਪਰਦਾ ਫਿਰ ਵੀ ਸੱਜਣ ਤੋਂ ਪਾ ਕੇ ਰੱਖਦੇ ਹਾਂ, ਅੰਦਰ ਖੋਲ੍ਹ ਕੇ ਸੱਜਣ ਸਾਹਮਣੇ ਕਦੀ ਨਹੀਂ ਰੱਖਦੇ। ਸਾਡੀ ਹਰ ਗੱਲ ਵਿੱਚ ਪਰਦਾ ਹੈ। ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਕਿ ਪ੍ਰਭੂ ਤੂੰ ਹੈ ਮੇਰਾ ਸੱਜਣ। ਤੇ ਮੈਂ ਕਹਿੰਦਾ ਬਈ ਜੇ ਮੈਂ ਤੇਰੇ ਤੋਂ ਰੰਚਕ ਮਾਤਰ ਵੀ ਕੋਈ ਪਰਦਾ ਰੱਖਾਂ ਤੇ ਮੇਰਾ ਤਨ ਅੱਗ ਤੇ ਇਸ ਤਰ੍ਹਾਂ ਸੜੇ ਜਿਵੇਂ ਮਜੀਠ ਅੱਗ ਤੇ ਸੜਦਾ ਹੈ, ਸੱਚ ਜਾਣੀ ਤੈਨੂੰ ਸੱਜਣ ਹੀ ਕਾਹਦਾ ਕਿਹਾ ਜੇ ਤੇਰੇ ਤੋਂ ਲੁਕਾ ਕੇ ਰੱਖਿਆ ਕੋਈ। ਸੱਚ ਜਾਣੂ ਜੇ ਰੱਬ ਤੋਂ ਪਰਦੇ ਪਾਵਾਂਗੇ ਤੇ ਖਿਮਾ ਕਰਿਓ ਉਹ ਪਰਦਾ ਅਸਲ ਵਿੱਚ ਸਾਡੇ ਅੰਦਰ ਪੈ ਜਾਣਾ ਤੇ ਪਰਮਾਤਮਾ ਦੇ ਘਰ ਦੇ ਖਜ਼ਾਨੇ ਸਾਡੇ ਹਉਮੈ ਦੇ ਪਰਦੇ ਥੱਲੇ ਲੁਕ ਜਾਣੇ ਹੈ ਉਹਦੇ ਕੋਲ ਜ਼ਰੂਰ। ਸਾਹਿਬ ਨੇ ਸ਼ਬਦ ਵਰਤੇ ਨੇ, ਬਾਬਾ ਫਰੀਦ ਸਾਹਿਬ ਕਹਿਣ ਲੱਗੇ ਕਿ ਜੇ ਮੈਂ ਖੁੰਦਾ ਵਾਰਿਆ ਫਰੀਦਾ, ਜੇ ਮੈਂ ਖੁੰਦਾ ਵਾਰਿਆ ਮਿੱਤਾਂ ਆਇੜਿਆ ਖੇੜਾ ਜਲੈ ਮਜੀਤ ਜਿਉਂ ਉੱਪਰ ਅੰਗਾਰਾ। ਜੇ ਮੈਂ ਮਿੱਤਰ ਤੇਰੇ ਤੋਂ ਕੁਝ ਲੁਕਾਣਾ ਤੇ ਮੇਰੇ ਤਨ ਨੂੰ ਅੱਗ ਵਿੱਚ ਜਿਉਂਦੇ ਸੜ ਜਾਏ ਮਜੀਤ ਦੀ ਚਰਾਂ ਚਿਰੜ ਚਿਰੜ ਕਰਕੇ, ਸੱਜਣਾ ਤੇਰੇ ਤੋਂ ਪਰਦੇ ਪਾਏ ਤੇ ਅੰਦਰ ਕਿਹਦੇ ਕੋਲ ਜਾ ਕੇ ਖੁੱਲੇ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਜਨ ਕੋ ਪ੍ਰਭ ਸੰਗੇ ਅਸਨੇ, ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ। ਹੁਣ ਅੱਗੇ ਪਤਾ ਕੀ ਮੰਗਦੇ ਨੇ, ਕਹਿਣ ਲੱਗੇ ਮਾਨ ਮੰਗੂ ਮੈਨੂੰ ਮਾਲਕ ਦੁਨੀਆ ਵਿੱਚ ਜੀਣ ਲਈ ਇੱਜ਼ਤ ਚਾਹੀਦੀ ਹੈ, ਮੈਂ ਤੇਰੇ ਚਰਨਾਂ ਤੋਂ ਬਿਨਾਂ ਕਿੱਥੇ ਪੁਕਾਰ ਕੇ ਕਹਾਂ ਕਿ ਮੈਨੂੰ ਇੱਜ਼ਤ ਦੇ। ਤੇ ਮੈਂ ਅੱਗੇ ਬੇਨਤੀ ਕਰਨੀ ਇਸ ਕਰਕੇ ਪ੍ਰਮਾਨ ਨੂੰ ਪਹਿਲਾਂ ਲਿਆ ਕਿਉਂਕਿ ਕੁਝ ਸ਼ਬਦ ਐਸੇ ਅਰਜ਼ ਕਰਨੇ ਨੇ ਜਿਨ੍ਹਾਂ ਵਿੱਚ ਮਾਨ ਸਨਮਾਨ ਵੀ ਮੰਗਿਆ, ਜਿਨ੍ਹਾਂ ਵਿੱਚ ਤਾਕਤ ਵੀ ਮੰਗੀ ਹੈ, ਜਿਨ੍ਹਾਂ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਰੱਖਿਆ ਕਰਨ ਵਾਸਤੇ ਵੀ ਬੇਨਤੀਆਂ ਕੀਤੀਆਂ। ਮਾਨ ਮੰਗੋ, ਤਾਨ ਮੰਗੋ, ਮੈਨੂੰ ਤਾਕਤ ਵੀ ਦੇਈ, ਧਨ ਲਕਸ਼ਮੀ ਇਹਦਾ ਅਰਥ ਦੁਨੀਆਂ ਦੀ ਧਨ ਦੌਲਤ ਦੀ ਲੋੜ ਪਈ ਤਾਂ ਵੀ ਤੂੰ ਬਖਸ਼ਿਸ਼ ਕਰੀ, ਸੁੱਤ ਸੁੱਤ ਦਾ ਅਰਥ ਪੁੱਤਰ ਤੇ ਅੱਗੇ ਸ਼ਬਦ ਹੁੰਦਾ ਦੇ। ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਮੈਨੂੰ ਪਤਾ ਇੱਥੇ ਦੇ ਸ਼ਬਦ ਦਾ ਸਰੂਪ ਹੈ ਦੱਦੇ ਨੂੰ ਲਾਂ ਤੇ ਹਾ ਹਾ ਮੁਕਤਾ। ਇਹਨੂੰ ਨਾ ਤਾਂ ਸਿਹਾਰੀ ਹੈ ਤੇ ਨਾ ਦੱਦੇ ਦਾ ਜਿਹੜਾ ਹਾ ਹੈ ਉਹਦੇ ਥੱਲੇ ਔਕੜ ਹੈ। ਇਹਦਾ ਅਰਥ ਹੈ ਦੇਹ ਦਾ ਅਰਥ ਹੈ ਦੇਹ ਅਰੋਗਤਾ। ਮੈਨੂੰ ਤਾਕਤ ਵੀ ਤੇਰੇ ਘਰੋਂ ਚਾਹੀਦੀ ਏ, ਮੈਨੂੰ ਇੱਜ਼ਤ ਵੀ ਤੇਰੇ ਘਰੋਂ ਚਾਹੀਦੀ ਏ, ਮੈਨੂੰ ਪੁੱਤਰ ਦੀ ਦਾਤ ਵੀ ਤੇਰੇ ਘਰੋਂ ਚਾਹੀਦੀ ਏ, ਮੈਂ ਧਨ ਲਈ ਵੀ ਬੇਨਤੀ ਤੈਨੂੰ ਕਰਨੀ ਏ। ਤੇ ਜਿੱਦਣ ਮੈਨੂੰ ਦੁਨੀਆ ਜਵਾਬ ਦੇ ਦੇ ਤੇਰੇ ਤਨ ਦਾ ਇਲਾਜ ਕੋਈ ਨਹੀਂ, ਤੇਰੇ ਰੋਗ ਦਾ ਕੋਈ ਇਲਾਜ ਨਹੀਂ, ਉਦਣ ਮੈਂ ਅਰੋਗਤਾ ਦੀ ਦਾਤ ਵੀ ਤੇਰੇ ਤੋਂ ਮੰਗਣੀ ਹੈ। ਕਿ ਸਿੱਖ ਅਰਦਾਸਾਂ ਪਰਮਾਤਮਾ ਦੇ ਚਰਨਾਂ ਵਿੱਚ ਕਰ ਨਹੀਂ ਸਕਦਾ? ਅੱਜ ਹਜ਼ੂਰ ਨੇ ਕਿਹਾ ਅਰਦਾਸ ਕਰਦਿਆਂ ਸਿੱਖਾਂ ਨੇ ਸ਼ਬਦ ਦਰਜ ਕੀਤੇ ਕਿ ਜਿੱਥੇ ਜਿੱਥੇ ਖਾਲਸਾ ਹੋਵੇ ਉੱਥੇ ਉੱਥੇ ਤੁਸੀਂ ਕਿਰਪਾ ਕਰਿਓ, ਮੇਰੇ ਅਕਾਲ ਜੀ ਖਾਲਸੇ ਦੀ ਰਾਖੀ ਕਰਿਓ, ਧਿਆਨ ਦਿਓ। ਪਹਿਲੀ ਬੇਨਤੀ ਮਾਨ ਸਨਮਾਨ ਲਈ ਕਿ ਕੀ ਪਰਮਾਤਮਾ ਦੇ ਚਰਨਾਂ ਵਿੱਚ ਰੱਖਿਆ ਲਈ ਬੇਨਤੀ ਨਹੀਂ ਕੀਤੀ? ਤੇ ਪਰਮਾਤਮਾ ਦੇ ਚਰਨਾਂ ਵਿੱਚ ਜਦੋਂ ਰੱਖਿਆ ਲਈ ਬੇਨਤੀ ਕਰਦਾ ਤੇ ਮੇਰਾ ਮਾਲਕ ਆਪ ਬਿੱਤ ਬਣਾ ਕੇ ਉਸ ਦੀ ਰੱਖਿਆ ਵੀ ਕਰਦਾ। ਮਲਾ ਰਾਗ ਏ ਗੁਰੂ ਗ੍ਰੰਥ ਸਾਹਿਬ ਦਾ। ਇਹ ਸ਼ਬਦ ਨਾਲ ਸੰਬੰਧਿਤ, ਇਸ ਪ੍ਰਕਰਨ ਨਾਲ ਸੰਬੰਧਿਤ ਦੋ ਸ਼ਬਦ ਨੇ ਤੇ ਭਗਤ ਨਾਮਦੇਵ ਜੀ ਦੇ। ਜਿੱਦਣ ਉਹਨਾਂ ਦੇ ਸਨਮਾਨ ਦੀ ਗੱਲ ਚੱਲੀ ਤੇ ਉਦਣ ਭਗਤ ਨਾਮਦੇਵ ਜੀ ਨੇ ਇੱਕ ਗੱਲ ਬੜੀ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਕੋਈ ਪਰਦਾ ਨਹੀਂ ਰੱਖਿਆ, ਉਹਨਾਂ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਕਿ ਪ੍ਰਭੂ ਮੈਂ ਬਹੁਤ ਚਿਰ ਤੋਂ ਸੁਣਨਾ ਵਾਂ ਕਿ ਮੰਦਰ ਭਗਵਾਨ ਦਾ ਪ੍ਰਭੂ ਦਾ ਘਰ ਹੈ, ਪਰ ਅੱਜ ਦੇਖ ਇੰਨੇ ਲੋਕ ਮੰਦਰ ਵਿੱਚ ਬੈਠੇ ਸਨ ਤੇ ਜਦੋਂ ਮੈਂ ਉਸ ਮੰਦਰ ਵਿੱਚ ਪ੍ਰਵੇਸ਼ ਕੀਤਾ ਮੈਂ ਅੰਦਰ ਗਿਆ ਵਾਂ ਤੇ ਕਹਿਣ ਲੱਗੇ ਉੱਚੀ ਜ਼ਾਤ ਵਾਲਿਆਂ ਨੇ ਇੱਕੋ ਦਮ ਸ਼ਬਦ ਕਹਿ ਦਿੱਤਾ ਕਿ ਇਹ ਢੇਡ ਆ ਗਿਆ, ਢੇਡ ਆ ਗਿਆ, ਇਹਦਾ ਅਰਥ ਹੁੰਦਾ ਨੀਚ ਆ ਗਿਆ, ਸ਼ੂਦਰ ਆ ਗਿਆ, ਸ਼ੂਦਰ ਆ ਗਿਆ। ਕਹਿਣ ਲੱਗੇ ਠੋਕਰ ਮਾਰ ਕੇ ਧੱਕੇ ਮਾਰ ਕੇ ਬਾਹਰ ਕਰ ਦਿੱਤਾ। ਮੈਂ ਅੱਜ ਤੱਕ ਇਹ ਫਲਸਫਾ ਹਿੰਦੁਸਤਾਨ ਦਾ ਸੁਣਿਆ ਹੈ ਕਿ ਸ਼ੁਭ ਕਰਮ ਕਰੋ, ਸ਼ੁਭ ਕਰਮ ਕਰਨੇ ਤੇ ਮਰਨੇ ਕੇ ਬਾਅਦ ਮੁਕਤੀ ਮਿਲਤੀ ਹੈ। ਮੈਂ ਅੱਜ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਹੈ, ਮੈਂ ਮਰਨ ਤੋਂ ਬਾਅਦ ਮੁਕਤੀ ਨਹੀਂ ਦੇਣੀ। ਬੇਨਤੀ ਇਹਨਾਂ ਲੋਕਾਂ ਦੇ ਸਾਹਮਣੇ ਹੋਈ, ਮਰਨ ਤੋਂ ਬਾਅਦ ਕਿਸੇ ਨੂੰ ਕੀ ਪਤਾ ਕਿ ਨਾਮ ਦੇ ਮੁਕਤ ਹੋਇਆ ਕਿ ਨਹੀਂ ਹੋਇਆ। ਮੈਂ ਸਿਰਫ ਬੇਨਤੀ ਕਰਨੀ ਹੈ, ਖਾਲਸੇ ਨੂੰ ਕਿਉਂ ਲੋੜ ਪੈ ਗਈ ਕਿ ਦਾਤਾ ਤੂੰ ਮੇਰੀ ਹਰ ਥਾਂ ਤੇ ਰੱਖਿਆ ਕਰੀ? ਕਹਿਣ ਲੱਗੇ ਪ੍ਰਭੂ ਮਰਨ ਤੋਂ ਬਾਅਦ ਜਿਨ੍ਹਾਂ ਸਾਹਮਣੇ ਮੈਨੂੰ ਧੱਕੇ ਪਏ, ਬੇਇੱਜ਼ਤ ਕੀਤਾ, ਇਹਨਾਂ ਦਾ ਪਤਾ ਇਹਨਾਂ ਨੂੰ ਕਿਵੇਂ ਲੱਗੇਗਾ ਕਿ ਨਾਮ ਦੇ ਮੁਕਤ ਹੋ ਗਏ? ਉੱਥੇ ਫਿਰ ਕਹਿੰਦੇ ਜਦੋਂ ਭਗਤ ਦੇ ਅੰਦਰੋਂ ਪੁਕਾਰ ਨਿਕਲੀ ਕਿ ਮੇਰੀ ਇੱਜ਼ਤ, ਮੇਰਾ ਮਾਨ ਸਨਮਾਨ, ਮੇਰਾ ਅੰਦਰ ਅੱਜ ਖਤਰੇ ਵਿੱਚ ਹੈ, ਤੇ ਪ੍ਰਮਾਤਮਾ ਨੂੰ ਨਾ ਸ਼ਬਦ ਕਹਿ ਕਹਿਣ ਲੱਗੇ ਇਹ ਤਾਂ ਬਾਹਾਂ ਨਾਲ ਖਿੱਚ ਕੇ ਮੈਨੂੰ ਧੱਕ ਸਕਦੇ ਨੇ, ਪਰ ਮੈਂ ਸੁਣਿਆ ਤੇਰੀਆਂ ਬਾਹਾਂ ਵਿੱਚ ਇੰਨਾ ਬਲ ਹੈ ਜੇ ਤੂੰ ਚਾਹੇ ਤਾਂ ਮੰਦਰਾਂ ਦੇ ਮੂੰਹ ਵੀ ਘੁਮਾ ਸਕਣਾ। ਹੁਣ ਦੇਖੋ ਤੇ ਬਲ ਲਈ ਇੱਕ ਬੇਨਤੀ ਕੀਤੀ, ਇਹ ਸ਼ਬਦ ਆਰੰਭ ਹੁੰਦਾ ਤੇ ਇਹਨੂੰ ਕਦੀ ਨਾ ਭੁੱਲਿਓ, ਵਿਚਾਰ ਨਾ ਭੁੱਲਿਓ, ਕੇਂਦਰੀ ਧੁਰੇ ਤੋਂ ਦੂਰ ਨਾ ਜਾਇਓ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਸ਼ਬਦ ਆਰੰਭ ਹੁੰਦਾ ਹੈ ਕਿ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਸੋਹਣੇ ਰਾਮ ਜੀ ਤੁਸੀਂ ਮੈਨੂੰ ਭੁਲਾਓ ਨਾ। ਤੇ ਰਾਮ ਉਹ ਜਿਹੜਾ ਸਭੈ ਕਟ ਰਾਮ ਬੋਲੇ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋਪਲਾ। ਆਲਾਵੰਤੀ ਦਾ ਅਖਰੀ ਅਰਥ ਵੈਸੇ ਹੁੰਦਾ ਉੱਚੇ ਘਰਾਂ ਵਾਲੇ, ਇਹਦਾ ਅਰਥ ਕਰਾਂਗੇ ਉੱਚੀ ਜਾਤ ਵਾਲੇ। ਨਾਮਦੇਵ ਕਹਿੰਦੇ ਨਾ ਉੱਚੀ ਜਾਤ ਵਾਲਿਆਂ ਨੂੰ ਬੜਾ ਮਾਣ ਹੈ। ਆਲਾਵੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋਪਿਲਾ, ਕੋਪਿਲੇ ਦਾ ਅਖਰੀ ਅਰਥ ਹੁੰਦਾ ਗੁੱਸੇ ਵਿੱਚ ਆਉਣਾ। ਮੁਝ ਉਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੂ, ਬਾਪ ਬਿਸਲਾ ਮੈਨੂੰ ਦੱਸ ਬਾਪੂ ਕਿ ਮੈਂ ਕਿਹੜੀ ਥਾਂ ਤੇ ਜਾਵਾਂ, ਮੈਂ ਤੇਰੇ ਚਰਨਾਂ ਵਿੱਚ ਨਹੀਂ ਪੁਕਾਰਨਾ ਤੇ ਹੋਰ ਕਿਹਦੇ ਤੋਂ ਰੱਖਿਆ ਦੀ ਦਾਤ ਮੰਗਾ, ਕਹਾਂ ਕਰੂੰ ਬਾਪ ਬਿਸਲਾ। ਅੱਗੇ ਉਹਨਾਂ ਸ਼ਬਦ ਕਹੇ ਨੇ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਜਾਨ ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਪਰ ਇੱਕ ਗੱਲ ਚੇਤੇ ਰੱਖੀ, ਜੇ ਮੈਂ ਨਾ ਜਰਿਆ ਮੇਰੀ ਇੱਜ਼ਤ ਨਾ ਰਹੀ ਤੇ ਮੇਰਾ ਕੁਝ ਨੀ ਜਾਣਾ, ਲੋਕਾਂ ਨੇ ਇਹ ਵੀ ਸਮਝਣਾ ਰੱਬ ਕੋਲ ਵੀ ਕੋਈ ਤਾਕਤ ਨਹੀਂ। ਹੁਣ ਦੇਖੋ ਇਹਨੂੰ ਉਲਾਮਾ ਨਾ ਸਮਝਿਓ, ਮੈਂ ਇਸ ਕਰਕੇ ਬਾਣੀ ਦੇ ਸ਼ਬਦ ਆਧਾਰ ਬਣਾਏ ਨੇ। ਇੱਕ ਵਾਰੀ ਮੇਰੇ ਕੰਨਾਂ ਵਿੱਚ ਦੂਰੋਂ ਇੱਕ ਸੋ ਪਈ ਸੀ ਵੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿਤ, ਖਾਲਸਾ ਤਾਂ ਆਪਣੀ ਰਾਖੀ ਆਪ ਕਰਦਾ, ਇਹ ਸ਼ਬਦ ਕਿਉਂ ਕਹਿ ਦਿੱਤੇ ਨੇ? ਤੇ ਮੈਂ ਆਰੰਭ ਵਿੱਚ ਬੇਨਤੀ ਕੀਤੀ, ਅਕਲ ਨਾਲ ਮਤ ਆਪਣੇ ਅੰਦਰ ਨੂੰ ਖੁਆਰ ਕਰੀਏ, ਗੁਰੂ ਦੇ ਸ਼ਬਦ ਦੀ ਰੋਸ਼ਨੀ ਵੀ ਜੀਏ। ਉੱਥੇ ਸ਼ਬਦ ਵਰਤੇ ਨੇ, ਕਹਿਣ ਲੱਗੇ ਮੂਹੇ ਕੋਏ ਤੋਂ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ। ਹੁਣ ਪਛਾਉਂਦੀ ਦਾ ਆਖਰੀ ਅਰਥ ਹੁੰਦਾ ਪਿੱਛੇ ਪੈ ਜਾਣੀ। ਕਹਿਣ ਲੱਗੇ ਨਫ਼ਰਤ ਕਰਨ ਵਾਲੇ ਅੱਗੇ ਨਿਕਲ ਜਾਣਗੇ, ਤੇਰੀ ਤਾਕਤ ਤੇਰਾ ਬਲ ਤੇਰੀ ਪੈਜ ਪਿੱਛੇ ਪੈ ਜਾਏਗੀ, ਤੇਰੀ ਪੈਜ ਪਛਾਉਂਦੀ ਕੋਇਲਾ, ਤੂੰ ਜੋ ਦਿਆਲ ਕਿਰਪਾਲ ਕਹੀਤ ਹੈ। ਮੈਂ ਸੁਣਿਆ ਤੂੰ ਦਿਆਲੂ ਵੇ, ਤੂੰ ਕਿਰਪਾਲੂ ਵੇ, ਅਗਲੀ ਤੋਕੇ ਅੱਤ ਕੁਝ ਭਇਓ ਉਪਾਰ ਲਾ। ਅੱਤ ਕੁਝ ਦਾ ਅਰਥ ਹੁੰਦਾ ਜਿਹਦੀਆਂ ਬਾਹਾਂ ਇੰਨੀਆਂ ਲੰਮੀਆਂ ਨੇ, ਮੈਂ ਸੁਣਿਆ ਤੇਰੀ ਬਾਂਹ ਵਰਗੀ ਜਿੰਨੀ ਤੇਰੇ ਹੱਥ ਵਿੱਚ ਤਾਕਤ ਏ ਕਿਸੇ ਕੋਲ ਨਹੀਂ, ਜੇ ਅੱਜ ਨਾ ਤਾਕਤ ਵਿਖਾਈ ਤੇ ਮਰਨ ਤੋਂ ਬਾਅਦ ਵਿਖਾਏਗਾ। ਸਿੱਖ ਨੇ ਕਿਉਂ ਅਰਦਾਸ ਕੀਤੀ? ਅੱਗੇ ਚੱਲ ਕੇ ਅਰਜ਼ ਕਰਨਾ, ਅੱਤ ਕੁਝ ਭਇਓ ਅਪਾਰ ਲਾ। ਕਹਿਣ ਲੱਗੇ ਫੇਰ ਦੀਆ ਦਿਹਰਾ ਨਾਮੇ ਕੋ ਪੰਡਿਤਨ ਕੋ ਪਿਛਵਾਰ ਲਾ। ਉਹਨੇ ਕਿਹਾ ਲੈ ਨਾਮਦਾਰ, ਮੈਂ ਨਾਮਦੇਵ ਉਧਾਰ ਗੱਲ ਹੀ ਕੋਈ ਨਹੀਂ ਕਰਦਾ, ਜੇ ਤੂੰ ਚਾਹੇ ਤੇਰੀਆਂ ਅੱਖਾਂ ਦੇ ਸਾਹਮਣੇ ਇਸ ਮੰਦਰ ਦੇ ਬੂਹੇ ਘੁਮਾ ਕੇ ਰੱਖ ਦਿਆਂਗਾ। ਅੱਜ ਤੱਕ ਸਿਆਣੇ ਲੋਕ ਬਜ਼ੁਰਗ ਦੇਖਦੇ ਨੇ, ਸਾਰੇ ਯਾਤਰੀ ਤੱਕਦੇ ਨੇ ਕਿ ਉਸ ਨਾਮਦੇਵ ਨੇ ਸਨਮਾਨ ਲਈ ਰੱਬ ਦੇ ਚਰਨਾਂ ਵਿੱਚ ਅਰਦਾਸ ਨਹੀਂ ਕੀਤੀ ਕਿ ਮੇਰੇ ਮਾਲਕ ਜੇ ਤੇਰੀਆਂ ਬਾਹਾਂ ਨੇ ਨਾ ਮੈਨੂੰ ਬਚਾਇਆ ਤੇ ਕੌਣ ਹੈ ਜਿਹੜਾ ਮੈਨੂੰ ਬਚਾ ਸਕੇ? ਮੈਂ ਦੂਸਰਾ ਪ੍ਰਮਾਣ ਅਰਜ਼ ਕਰਨਾ ਚਾਹੁੰਦਾ, ਇਹ ਵੇ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਰਾਗ ਭੈਰੋ ਵਿੱਚ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਜਦੋਂ ਬੇਨਤੀ ਕੀਤੀ ਜਾਏ। ਇਹ ਸ਼ਬਦ ਦਾ ਅਖੀਰ ਹੈ ਕਿ ਕਾਦ ਖੜਕ ਕਾਲ ਭੈ ਕੋ ਪਿਓ ਮੋਹੇ ਬਤਾਓ ਜੋ ਤੋਇ ਰੱਖ। ਦੇਖੋ ਹੁਣ ਸ਼ਬਦ ਭਾਵੇਂ ਪ੍ਰਹਿਲਾਦ ਨਾਲ ਸੰਬੰਧਿਤ ਹੈ ਪਰ ਇਸ ਤੁਕ ਦੇ ਅਰਥਾਂ ਵੱਲ ਜਾਇਓ ਕਿ ਪਰਮਾਤਮਾ ਦੇ ਚਰਨਾਂ ਵਿੱਚ ਕਦੀ ਅਰਦਾਸ ਕਰੀਏ ਤੇ ਸਰੀਰ ਦੀ ਰੱਖਿਆ ਵੀ ਕਰਦਾ। ਉੱਥੇ ਹੁਣ ਸ਼ਬਦ ਵਰਤੇ ਨੇ, ਜਦੋਂ ਪ੍ਰਹਿਲਾਦ ਨਹੀਂ ਮਰਿਆ ਇਹਨਾਂ ਦੇ ਤਸ਼ੱਦਤ ਤੋਂ ਬਾਅਦ ਤੇ ਇਹਨਾਂ ਨੇ ਇੱਕੋ ਦਮ ਗੁੱਸੇ ਵਿੱਚ ਆ ਕੇ ਹਰਨਾਥ ਨੇ ਆਪਣੀ ਤਲਵਾਰ ਮਿਆਨ ਤੋਂ ਬਾਹਰ ਕੱਢੀ ਤੇ ਅਗਲਾ ਸ਼ਬਦ ਉਹਨੇ ਕਿਹਾ ਸੀ, ਕਹਿਣ ਲੱਗਾ ਇਸ ਨਿੱਕੇ ਜਿਹੇ ਮੁੰਡੇ ਨੇ ਮੈਨੂੰ ਤੰਗ ਕੀਤਾ ਪਿਆ। ਕੱਢ ਕੇ ਕਿਰਪਾਨ ਗੁੱਸੇ ਵਿੱਚ ਕਹਿੰਦਾ ਦੱਸ ਤੈਨੂੰ ਰੱਖਣ ਵਾਲਾ ਕੌਣ ਏ? ਕਹਿਣ ਲੱਗੇ ਉਦੋਂ ਹੱਥ ਜੁੜੇ ਸਨ ਭਗਤ ਦੇ ਮੇਰੇ ਦਾਤਾ, ਮੇਰੀ ਤਾਕਤ ਥੋੜੀ ਏ, ਮੈਂ ਕੋਈ ਆਪਣੀ ਸਿਆਣਪ ਨਾਲ ਅੱਜ ਤੋਂ ਬਚਿਆ, ਮੈਂ ਕੋਈ ਆਪਣੀ ਸਿਆਣਪ ਨਾਲ ਪਾਣੀ ਤੋਂ ਬਚਿਆ, ਮੈਂ ਕੋਈ ਆਪਣੀ ਸਿਆਣਪ ਨਾਲ ਪਹਾੜ ਤੋਂ ਬਚਿਆ, ਮੈਂ ਕੋਈ ਆਪਣੀ ਸਿਆਣਪ ਨਾਲ ਰੁੱਖਾਂ ਤੋਂ ਬਚਿਆ, ਮੈਂ ਕੋਈ ਆਪਣੀ ਸਿਆਣਪ ਨਾਲ ਆਪਣੇ ਉਸਤਾਦਾਂ ਦੀ ਵਿਦਿਆ ਤੋਂ ਨਹੀਂ ਬਚਿਆ। ਜਦੋਂ ਇਹਨੇ ਕਿਹਾ ਦੱਸ ਤੈਨੂੰ ਰੱਖਣ ਵਾਲਾ ਕੌਣ ਏ, ਤਲਵਾਰ ਨੂੰ ਹੱਥ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਪਿੱਛੋਂ ਬੋਲ ਕੇ ਥੰਮ ਪਾੜ ਕੇ ਕਹਿੰਦਾ ਇਹਨੂੰ ਨਹੀਂ ਮੇਰੇ ਵੱਲ ਧਿਆਨ ਦੇ, ਮੈਂ ਤੈਨੂੰ ਦੱਸਣਾ ਇਹਨੂੰ ਰੱਖਣ ਵਾਲਾ ਕੌਣ। ਸਿੱਖ ਕੌਮ ਖਾਲਸਾ ਤੂੰ ਕਿਉਂ ਜਿੰਦਾ ਰਿਹਾ? ਇਸ ਕਰਕੇ ਅਰਜ ਕਰਨਾ, ਜਦੋਂ ਕੋਈ ਇਹਨੂੰ ਖਤਮ ਕਰਨ ਦਾ ਯਤਨ ਕਰਦਾ ਉਦੋਂ ਸਿੱਖ ਕੇਵਲ ਅਰਦਾਸ ਕਰਦਾ, ਦਾਤਾ ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿਤ। ਫਿਰ ਉੱਥੇ ਰੱਬ ਕਹਿੰਦਾ ਲਿਆ ਮੈਂ ਤੈਨੂੰ ਦੱਸਣਾ ਵੀ ਇਹਨੂੰ ਰੱਖਣ ਵਾਲਾ ਕੌਣ ਹੈ। ਕਾਂਡ ਖੜਕ ਕਾਲ ਪੈ ਕੋ ਪਿਓ ਮੋਹੇ ਬਤਾਓ ਜੋ ਤੋਏ ਰੱਖ ਹੈ ਅਗਲੀ ਤੋਕੇ ਪੀਤ ਪਿਤੰਬਰ ਤਰ ਭਵਨ ਧਣੀ ਥੰਮ ਮੈਂ ਹਰ ਪੱਖ ਹੈ। ਪਰਮਾਤਮਾ ਹਰ ਪੱਖ ਹੈ ਦਰਸ਼ਨ ਦਾ ਬੋਲਣਾ, ਪਰਮਾਤਮਾ ਨੇ ਥੰਮ ਵਿੱਚੋਂ ਬੋਲ ਕੇ ਕਿਹਾ ਕਹਿ ਲੱਗੇ ਆ ਮੈਂ ਤੈਨੂੰ ਦੱਸਾਂ ਇਹਨੂੰ ਰੱਖਣ ਵਾਲਾ ਕੌਣ ਹੈ। ਅਗਲੀ ਤੋਕੇ ਹਰ ਨਾਕਸ਼ ਜਿਨ ਨਖੈ ਬਿਦਾਰਿਓ ਸੁਰ ਨਰ ਕੀਏ ਸਨਾਥਾ ਕਹਿਤ ਨਾਮ ਦਿਓ ਹਮ ਨਰ ਹਰ ਧਿਆਵੈ ਰਾਮ ਅਪੈ ਪਦ ਦਾਤਾ। ਉਸ ਰੱਬ ਨੂੰ ਜਪਨੇ ਆ ਜਿਹੜਾ ਪ੍ਰਹਿਲਾਦ ਵਰਗਿਆਂ ਦੀ ਰੱਖਿਆ ਕਰਦਾ ਹੈ। ਤੀਜਾ ਪ੍ਰਮਾਣ ਆਓ ਬਾਣੀ ਵਿੱਚੋਂ ਸਾਹਿਬ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਨੇ ਇੱਕ ਬੜੀ ਮਿਹਰ ਕੀਤੀ ਹੈ ਸਾਡੇ ਤੇ। ਭਗਤ ਸਾਹਿਬਾਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਤੇ ਭਗਤ ਆਪਣੀ ਰੱਖਿਆ ਲਈ ਬੇਨਤੀ ਕਰਦੇ ਨੇ। ਦੇਖੋ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਸਵੇਰੇ ਵੀ ਅਰਜ ਕੀਤੀ ਸੀ ਕਿ ਅੱਜ ਕੁਦਰਤੀ ਤੌਰ ਤੇ ਹੁਕਮ ਵੀ ਸਵੇਰੇ ਆ ਗਿਆ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ। ਜਦੋਂ ਇਹ ਸ਼ਬਦ ਪੜਾਂਗੇ ਤੇ ਕੀ ਸਿੱਖ ਅਰਦਾਸ ਨਹੀਂ ਕਰੇਗਾ ਕਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਹਜ਼ੂਰ ਨੇ ਉੱਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਿ ਜਦੋਂ ਮੈਨੂੰ ਕਬੀਰ ਜੀ ਦਾ ਸ਼ਬਦ ਹੈ ਕਿ ਹਾਥੀ ਦੇ ਪੈਰਾਂ ਵਿੱਚ ਸਟਿਆ ਸਿਰਫ ਰਾਖੇ ਦੀ ਗੱਲ ਕਰਨੀ, ਕਹਿੰਦੇ ਨੇ ਅੰਨੇ ਕਾਜੀ ਨੂੰ ਪਤਾ ਹੀ ਨਹੀਂ ਲੱਗਾ ਕਿ ਇਹਨੂੰ ਤਾਂ ਹਾਥੀ ਵੀ ਨਮਸਕਾਰਾ ਪਿਆ ਕਰਦਾ ਹੈ। ਫਿਰ ਕਹਿਣ ਲੱਗੇ ਅਕਲ ਦੇ ਅੰਨਿਆ ਮਤਸਲ ਦੀ ਪੱਟੀ ਬੰਨੀ ਆ, ਹਾਥੀ ਮੈਨੂੰ ਨਮਸਕਾਰਾ ਪਿਆ ਕਰਦਾ, ਇੱਕ ਗੱਲ ਚੇਤੇ ਰੱਖੀ ਕਬੀਰ ਇਸ ਸਰੀਰ ਵਿੱਚ ਨਹੀਂ ਰਹਿੰਦਾ, ਮੈਂ ਰੱਬ ਦੇ ਚਰਨਾਂ ਵਿੱਚ ਰਹਿੰਦਾ, ਜਿੱਥੇ ਰੱਬ ਦੇ ਚਰਨੇ ਉੱਥੇ ਤੇਰੀ ਮਾਰ ਜਾ ਹੀ ਨਹੀਂ ਸਕਦੀ। ਕੀ ਪਰਮਾਤਮਾ ਉਹਦਾ ਰਾਖਾ ਨੇ? ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਕੋਟ ਕੁੰਚਰ ਕੋ ਦੀਨਾ ਕੁੰਚਰ ਕੋਟ ਲੈ ਲੈ ਨਮਸਕਾਰੇ ਬੁਝੀ ਨਹੀਂ ਕਾਜੀ ਅੰਧਿਆਰੇ ਤੀਨ ਬਾਰ ਪਤੀਆਂ ਕਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹਿ ਕਬੀਰ ਖਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ। ਪਰਮਾਤਮਾ ਨੇ ਰੱਖਿਆ ਕੀਤੀ। ਹੁਣ ਚੌਥਾ ਪ੍ਰਮਾਣ ਹੈ ਗੁਰੂ ਗ੍ਰੰਥ ਸਾਹਿਬ ਦਾ ਰਾਗ ਆਸ ਹੈ। ਭਾਵੇਂ ਤੁਸੀਂ ਇਹ ਸ਼ਬਦ ਬੜੀ ਵਾਰੀ ਸੁਣਿਆ, ਅੱਜ ਮੈਨੂੰ ਇਹਦੇ ਵਿੱਚੋਂ ਦੋ ਕੁ ਤੁਕਾਂ ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਸਮਝਾਈਆਂ, ਹਜ਼ੂਰ ਨੇ ਅੰਦਰੋਂ ਸਮਝ ਦਿੱਤੀ ਵੀ ਦੇਖੋ ਜਿਹੜੇ ਸ਼ਬਦ ਅਸੀਂ ਕਰਨੇ ਆ ਜਾਂ ਜਾਂ ਖਾਲਸਾ ਜੀ ਸਾਹਿਬ ਉਹ ਹਜ਼ੂਰ ਨੇ ਸ਼ਬਦ ਵਰਤੇ ਤੇ ਉਦੋਂ ਕੇਵਲ ਸਰੀਰ ਦੀ ਰੱਖਿਆ ਲਈ ਬੇਨਤੀ ਕੀਤੀ ਗਈ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਤੇ ਦੂਜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਬਿਲਾਵਲ ਵਿੱਚ। ਦੋਨਾਂ ਦੀ ਲੜੀ ਬਣਾ ਕੇ ਦੇਖੋ। ਅਸੀਂ ਕਹਿੰਦੇ ਹਾਂ ਕਿ ਅਰਦਾਸ ਨਹੀਂ ਕਰਨੀ ਖਾਲਸੇ ਦੀ ਰੱਖਿਆ ਕਿਵੇਂ, ਆਪਣੀ ਰੱਖਿਆ ਆਪ ਕਰਾਂਗੇ। ਮੈਂ ਕਹਿੰਦਾ ਗੁਰੂ ਸਾਹਿਬ ਨੇ ਤਿੰਨ ਚਾਰ ਗੱਲਾਂ ਕਹੀਆਂ ਸਨ ਚਮਕੌਰ ਦੀ ਗੜੀ ਵਿੱਚ, ਜਿਸ ਦਿਨ ਸ਼ਾਮ ਨੂੰ ਸੂਰਜ ਛਿਪਿਆ ਤੇ ਬਾਬਾ ਜੁਝਾਰ ਸਿੰਘ ਹੋਣਾ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸ਼ਾਮ ਵੇਲੇ ਖਾਲਸੇ ਨੂੰ ਮੁਖਾਤਬ ਕਰਕੇ ਚਾਰ ਬਚਨ ਕਹੇ ਸਨ। ਸਿੱਖ ਵਿਦਵਾਨਾਂ ਨੇ ਉਹ ਦਰਜ ਕੀਤੇ ਨੇ। ਕਹਿਣ ਲੱਗੇ ਖਾਲਸਾ ਆ ਚਾਰ ਗੱਲਾਂ ਆਪਣੀ ਜ਼ਿੰਦਗੀ ਵਿੱਚ ਕਦੀ ਭੁੱਲੀ ਨਾ। ਪਹਿਲੀ ਕਿਹੜੀ? ਕਹਿਣ ਲੱਗੇ ਪਹਿਲੀ ਓਟ ਤੈਨੂੰ ਕੇਵਲ ਅਕਾਲ ਪੁਰਖ ਦੀ ਤੂੰ ਲਈ, ਦੂਜੀ ਓਟ ਤੂੰ ਪੂਰੇ ਸਤ ਗੁਰੂ ਦੀ ਲਈ, ਤੀਜੀ ਓਟ ਤੂੰ ਸਾਧ ਸੰਗਤ ਦੀ ਲਈ। ਜਦੋਂ ਤਿੰਨ ਓਟਾਂ ਤੇਰੇ ਕੋਲ ਹੋਣਗੀਆਂ ਤੇ ਚੌਥੀ ਓਟ ਤੇਰੇ ਕੋਲ ਇੰਨਾ ਕੁ ਆਤਮਕ ਬਲ ਹੋਵੇਗਾ, ਜੇ ਅੱਜ 1.25 ਲੱਖ ਨਾਲ ਇਕੱਲਾ ਜੂਝੀਏ ਆਉਂਦੇ ਸਮੇਂ ਵਿੱਚ ਵੀ ਜੇ ਤਿੰਨ ਓਟਾਂ ਹੋਣਗੀਆਂ ਤੇ ਚੌਥੀ ਓਟ ਤੇਰੀ ਆਪੇ 1.25 ਲੱਖ ਨਾਲ ਜੂਝਣ ਜੋਗੀ ਹੋ ਜਾਏ। ਪਰ ਪਹਿਲੀ ਓਟ ਅਕਾਲ ਦੀ ਹੋਵੇ? ਹਜ਼ੂਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਸ਼ਬਦ ਵਰਤੇ ਨੇ ਤੇ ਸਰੀਰਕ ਰੱਖਿਆ ਦੀ ਕੇਵਲ ਉੱਥੇ ਗੱਲ ਕੀਤੀ। ਹਜ਼ੂਰ ਨੇ ਬਚਨ ਵਰਤੇ ਜਦੋਂ ਅਸੀਂ ਪੜ੍ਹਨੇ ਆ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਵੂ ਆਸਾ ਮਹੱਲਾ ਪੰਜਵਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਏ। ਹਜ਼ੂਰ ਕਹਿਣ ਲੱਗੇ ਸੁਲੀ ਖਾਂ ਚੜ੍ਹ ਕੇ ਆਇਆ ਤੇ ਪਹਿਲਾ ਵਿਚਾਰ ਇਹ ਆਇਆ ਸੀ ਕਿ ਤੁਸੀਂ ਪੱਤਰਕਾ ਲਿਖੋ ਤੇ ਆਪਾਂ ਕਹੀਏ ਵੀ ਸਾਡਾ ਤੇਰਾ ਵੈਰ ਕੀ ਏ, ਤੂੰ ਸਾਡੇ ਕੋਲ ਕਿਉਂ ਹਮਲਾ ਕਰਨ ਵਾਸਤੇ ਆ ਰਿਹਾ। ਗੁਰੂ ਅਰਜੁਨ ਸਾਹਿਬ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਉਹਨੂੰ ਆਪਣੇ ਹੱਥਾਂ ਨਾਲ ਚਿੱਠੀ ਲੱਗ ਕੇ ਸੁਲਾਮੀ ਕੀਤੀ ਜਾਏਗੀ। ਕਹਿਣ ਲੱਗੇ ਜੇ ਚਿੱਠੀ ਨਹੀਂ ਲਿਖਣੀ ਦੋ ਆਦਮੀ ਭੇਜ ਦਿਓ ਘੱਟੋ ਘੱਟ ਜਾ ਕੇ ਉਹਨੂੰ ਸਮਝਾ ਦੇਣ ਕਿ ਪਿਰਥੀਆ ਜਿਹੜਾ ਇਹ ਕਪਟ ਪਿਆ ਕਰਦਾ। ਹਜ਼ੂਰ ਨੇ ਕਿਹਾ ਦੋ ਆਦਮੀ ਵੀ ਨਹੀਂ। ਤੇ ਤੀਜਾ ਸਵਾਲ ਸੀ ਫਿਰ ਬਚਾ ਕੋਈ ਕੀਤਾ ਜੇ? ਉੱਥੇ ਫਿਰ ਅਰਦਾਸ ਦੇ ਜਿਹੜੇ ਸ਼ਬਦ ਅਸੀਂ ਅੱਜ ਪੜ੍ਹਨੇ ਆ, ਮੈਂ ਕਹਿੰਦਾ ਇਹਨਾਂ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ। ਪੁੱਛਿਆ ਦਾਤਾ ਕੋਈ ਤੀਜਾ ਸਹਾਰਾ? ਹਜ਼ੂਰ ਨੇ ਉੱਤੇ ਸ਼ਬਦ ਵਰਤੇ ਸਨ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਉ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੂ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਮੇਰੇ ਮਾਲਕ ਜੀ, ਮੈਂ ਕਿਸੇ ਬੰਦੇ ਦੀ ਟੇਕ ਨਹੀਂ, ਮੈਂ ਸਭ ਕੁਝ ਛੱਡ ਕੇ ਤੇਰੇ ਚਰਨਾਂ ਵਿੱਚ ਅਰਦਾਸ ਕਰਨ ਲੱਗਾ। ਤੇ ਜਦੋਂ ਅੰਦਰ ਦੇ ਖਿਆਲ ਜਿਹੜੇ ਜੱਕੋ ਡੋਲੇ ਤਖਾਂਦੇ ਸਨ ਬੰਦੇ, ਉਹਨਾਂ ਕਿਹਾ ਮਹਾਰਾਜ ਕੋਈ ਹੋਰ ਕੰਮ ਸੋਚੋ। ਅੱਗੇ ਗੁਰੂ ਅਰਜਨ ਦੇਵ ਨੇ ਬਚਨ ਕਿਹਾ, ਕਹਿਣ ਲੱਗੇ ਪ੍ਰਭ ਤੋਦ ਨੂੰ ਛੋੜ ਜਾਈਏ ਕੈ ਧਾਰ, ਕੋਈ ਥਾਂ ਦੱਸ। ਆਣ ਨਾ ਬੀਆ ਤੇਰੀ ਸੰਸਰ, ਤੇਰੇ ਸੇਵਕ ਕੋ ਕਿਸ ਕੀ ਕਾਣ, ਸਾਕਤ ਭੁੱਲਾ ਫਿਰੇ ਬੇਬਾਨ, ਤੇਰੀ ਵਡਿਆਈ ਕਹੀ ਨਾ ਜਾਏ। ਕਹਿਣ ਲੱਗੇ ਮੇਰੇ ਮਾਲਕ ਜੀ, ਜੈ ਕਹਿ ਰਾਖ ਲੈ ਗੱਲ ਲਾਏ। ਜਦੋਂ ਸ਼ਬਦ ਆਇਆ ਨਾ ਜੈ ਕਹਿ ਰਾਖ ਲੈ ਗੱਲ ਲਾਏ, ਤੇ ਮਨ ਵਿੱਚ ਉਦੋਂ ਆ ਗਿਆ ਜੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਤੇਰੇ ਤੋਂ ਬਿਨਾਂ ਮੇਰੀ ਟੇਕ ਕੋਈ ਨਹੀਂ, ਜਿੱਥੇ ਕਿੱਥੇ ਜਾਵਾਂਗਾ ਤੂੰ ਮੈਨੂੰ ਰੱਖੇਗਾ ਤੇ ਗੱਲ ਨਾ ਲਾਏਗਾ। ਖਾਲਸੇ ਨੇ ਇਸੇ ਪੰਕਤੀ ਨੂੰ ਦੇਖ ਕੇ ਕਹਿ ਦਿੱਤਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹੇ, ਜਿੱਥੇ ਜਿੱਥੇ ਮੇਰੇ ਮਾਲਕ ਖਾਲਸਾ ਜਾਏ ਉੱਥੇ ਰੱਖਿਆ ਕਰੀ। ਹੁਣ ਜਦੋਂ ਸੁਲੀ ਚੜ ਕੇ ਆਇਆ, ਖਜ਼ੂਰ ਨੇ ਕਿਹਾ ਮੈਂ ਰੱਬ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਲਈ, ਰੱਖਿਆ ਵਾਸਤੇ ਮੈਂ ਪ੍ਰਭ ਨੂੰ ਧਿਆਵਾਂਗਾ, ਨਾਮ ਜਪਾਂਗੇ ਸਿਮਰਨ ਕਰਾਂਗੇ। ਸੁਲੀ ਚੜ ਕੇ ਆਇਆ। ਹੁਣ ਜੇ ਕਿਤੇ ਕੋਈ ਉਂਜ ਸਾਖੀ ਹੁੰਦੀ ਤੇ ਆਪਣੇ ਸੱਜਣਾ ਨੇ ਇੱਕ ਖਿੰਨ ਲਾਣਾ ਸੀ, ਤੇ ਮੈਂ ਇਸ ਕਰਕੇ ਬੇਨਤੀ ਕਰਨ ਲੱਗਾ, ਪ੍ਰੋਫੈਸਰ ਸਾਹਿਬ ਸਿੰਘ ਵਰਗੇ ਵਿਦਵਾਨ ਸੱਜਣ ਜਿਨ੍ਹਾਂ ਨੇ ਇੱਕ ਇੱਕ ਸ਼ਬਦ ਨੂੰ ਬੜਾ ਜੋਖ ਕੇ ਨਾਪ ਕੇ ਤੋਲ ਕੇ ਜਿੱਥੇ ਸਾਖੀਆਂ ਸਨ ਯਤਨ ਕੀਤਾ, ਉਹ ਵੀ ਪ੍ਰਗਟ ਨਹੀਂ ਕੀਤੀਆਂ। ਪਰ ਜਦੋਂ ਬਿਲਾਵਲ ਰਾਗ ਦਾ ਸ਼ਬਦ ਉਹਨਾਂ ਦੀ ਵਿਆਖਿਆ ਪੜੀ ਨਾ, ਉਹਨਾਂ ਫਿਰ ਥੱਲੇ ਇੱਕ ਨੋਟ ਦਿੱਤਾ ਤੇ ਉਹ ਮੈਂ ਅਰਜ਼ ਕਰਨੀ। ਸੁਲੀ ਚੜ ਕੇ ਆਇਆ, ਗੁਰੂ ਅਰਜਨ ਦੇਵ ਨੇ ਕਿਹਾ ਮੈਂ ਰੱਖਿਆ ਲਈ ਕੇਵਲ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਏ। ਤੇ ਜਦੋਂ ਖਬਰ ਮਿਲੀ ਕਿ ਦਾਤਾ ਜੀ ਸੁਲੀ ਤਾਂ ਜਿਉਂਦੇ ਜੀ ਸੜ ਗਿਆ, ਤੇ ਗੁਰੂ ਅਰਜਨ ਸਾਹਿਬ ਨੇ ਰੱਬ ਦੇ ਸ਼ੁਕਰ ਵਿੱਚ ਇੱਕ ਬਚਨ ਕਿਹਾ, ਸੁਲਹੀ ਤੇ ਨਾਰਾਇਣ ਰਾਖ। ਹੁਣ ਇੱਕ ਅਰਾਧ ਅਸ ਹੈ, ਦੂਜਾ ਬਿਲਾਵਲ ਦਾ ਸ਼ਬਦ। ਹੇ ਮੇਰੇ ਮਾਲਕ ਤੂੰ ਸੁਲਹੀ ਤੋਂ ਸਾਡੀ ਰੱਖਿਆ ਕਰ। ਕਹਿਣ ਲੱਗੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ। ਦਾਤਾ ਮੇਹਰ ਕਰੀ, ਜਿੱਥੇ ਸਾਨੂੰ ਰੱਖੀ ਉੱਥੇ ਤੱਕ ਸੁਲੀ ਦਾ ਹਾਥੀ ਨਾ ਅਪੜੇ, ਸੁਲੀ ਕਾਤ ਕਈ ਨਾ ਪਹੁੰਚੇ, ਸੁਲੀ ਹੋਏ ਮੂਹਾਂ ਨਾ ਪਾਤ, ਅਗਲੀ ਟੋਕੇ ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਦਿਨ ਤੀਨਾ ਧਾਤ, ਪੁੱਤਰ ਮੀਤ ਧਨ ਕਿਛੂ ਨਾ ਰਹੋਸ, ਛੋਟ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨਕਾ ਕੀਨੋ ਪੂਰਨ ਵਾਕ। ਮੈਂ ਰੱਬ ਤੋਂ ਕੁਰਬਾਨ ਜਾਣਾ, ਮੈਂ ਇੱਕ ਸ਼ਬਦ ਕਿਹਾ ਸੀ ਸਿੱਖਾਂ ਨੂੰ ਵਾਕ, ਕਿਹੜਾ ਸ਼ਬਦ ਕਿਹਾ ਸੀ? ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ, ਮੈਂ ਤੇਰੇ ਤੋਂ ਕੁਰਬਾਨ ਜਾਣਾ, ਘੱਟੋ ਘੱਟ ਮੇਰੀ ਜ਼ਬਾਨ ਤੋਂ ਨਿਕਲੇ ਹੋਏ ਸ਼ਬਦ ਤੁਸੀਂ ਪੂਰੇ ਕਰ ਦਿੱਤੇ, ਤੁਸੀਂ ਆਪ ਮਿਹਰ ਕਰਕੇ ਮੇਰੀ ਸੁਲੀ ਤੋਂ ਰੱਖਿਆ ਕੀਤੀ ਹੈ। ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ ਪੂਰੇ ਅਰਥ ਕਰਕੇ ਇੱਕ ਨੋਟ ਦਿੱਤਾ। ਉਹ ਨੋਟ ਕੀ ਹੈ? ਉਹ ਨੋਟ ਹੈ ਕਿ ਜਦੋਂ ਵੀ ਸਿੱਖ ਤੇ ਭੀੜਾ ਪੈ ਜਾਏ, ਜਦੋਂ ਵੀ ਸਿੱਖ ਤੇ ਮੁਸੀਬਤ ਪੈ ਜਾਏ, ਜਦੋਂ ਵੀ ਸਿੱਖ ਨੂੰ ਚਾਰ ਚਫੇਰੇ ਦੁਸ਼ਮਣ ਘੇਰ ਕੇ ਮਾਰਨ ਤੇ ਤੁਲਣ, ਕਹਿਣ ਲੱਗੇ ਉਸ ਵੇਲੇ ਰੱਬ ਦੇ ਚਰਨਾਂ ਵਿੱਚ ਬਚਾ ਲਈ ਅਰਦਾਸ ਕਰੇ, ਤੇ ਜੇ ਬਿਪਤਾ ਵੇਲੇ ਅਰਦਾਸ ਕਰੇ ਤੇ ਰੱਬ ਆਪਣਿਆਂ ਨੂੰ ਹੱਥ ਦੇ ਕੇ ਰੱਖ ਲੈਂਦਾ। ਜੇ ਇਹ ਸ਼ਬਦ ਅਸੀਂ ਪੜ੍ਹਨੇ ਬਾਣੀ ਵਿੱਚੋਂ ਕਿ ਨਾਮ ਤੇ ਵਰਗੇ ਮਹਾਂਪੁਰਸ਼ ਮਾਨ ਸਨਮਾਨ ਲਈ ਬੇਨਤੀ ਪੈ ਕਰਦੇ ਨੇ, ਪ੍ਰਹਿਲਾਦ ਵਰਗਿਆਂ ਨੂੰ ਰੱਖਣ ਲਈ ਰੱਬ ਆਪ ਬੋਲਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਵਰਗੇ ਮਹਾਂਪੁਰਸ਼ ਕਹਿੰਦੇ ਨੇ ਮੇਰੀ ਜਿੰਦ ਰੱਬ ਦੇ ਚਰਨਾਂ ਵਿੱਚ ਰਹਿੰਦੀ ਏ। ਤੇ ਗੁਰੂ ਕੇ ਸਿੱਖੋ, ਜੇ ਧੰਨ ਗੁਰੂ ਅਰਜਨ ਦੇਵ ਕਹਿੰਦੇ ਪਏ ਨੇ ਕਿ ਮੈਨੂੰ ਰੱਖਣ ਵਾਲਾ ਤੂੰ ਆਪ ਹੈ, ਤੇ ਜਦੋਂ ਖਾਲਸੇ ਤੇ ਮੁਸੀਬਤਾਂ ਦਾ ਝੱਖੜ ਝੁੱਲਿਆ, ਇਹਨੇ ਫਿਰ ਅਰਦਾਸ ਵਿੱਚ ਤੁਕਾਂ ਸ਼ਾਮਿਲ ਕੀਤੀਆਂ। ਕਿਉਂ ਕੀਤੀਆਂ? ਇਹਨੂੰ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਵਾਚਣਾ ਪਏਗਾ। ਮੈਂ ਬਾਣੀ ਦੇ ਵਿੱਚੋਂ ਦੋ ਚਾਰ ਪ੍ਰਮਾਣ ਦੇ ਕੇ ਇੱਕ ਤੁਕ ਵੱਲ ਆਉਣ ਲੱਗਾ। ਕਹਿਣ ਲੱਗੇ ਰਤਨ ਸਿੰਘ ਭੰਗੂ, ਜਿਨ੍ਹਾਂ ਦਾ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ, ਉਹਨਾਂ ਨੇ ਇੱਕ ਸ਼ਬਦ ਕਿਹਾ। ਉਹ ਕਹਿੰਦੇ ਨੇ ਐਸਾ ਵੇਲਾ ਆਇਆ ਸੀ ਕਿ ਜਦੋਂ ਸਿੱਖ ਜ਼ਾਲਮਾਂ ਨੇ ਘਰਾਂ ਤੋਂ ਕੱਢ ਦਿੱਤੇ, ਘਰਾਂ ਤੋਂ ਕੱਢੇ ਹੋਏ ਸਿੱਖ ਜੰਗਲਾਂ ਨੂੰ ਚਲੇ ਗਏ, ਜਦੋਂ ਜੰਗਲਾਂ ਨੂੰ ਅੱਗ ਲਾ ਦਿੱਤੀ, ਉਹਨੇ ਸ਼ਬਦ ਵਰਤੇ ਨੇ ਕਿ ਸਿੰਘ ਆ ਕੇ ਪਾਣੀ ਵੀ ਛਾਲਾਂ ਮਾਰੀਆਂ। ਕਹਿਣ ਲੱਗੇ ਜਦੋਂ ਪਾਣੀ ਵਿੱਚ ਡਿੱਗਿਆ ਹੋਇਆਂ ਨੂੰ ਵੀ ਮਾਰਨ ਲੱਗੇ, ਕਹਿੰਦੇ ਨੇ ਹੁਣ ਸੋਚਦੇ ਸਾਂ ਧਰਤੀ ਵਿੱਚ ਥਾਂ ਨਹੀਂ, ਜੰਗਲਾਂ ਵਿੱਚ ਥਾਂ ਨਹੀਂ, ਪਾਣੀ ਵਿੱਚ ਥਾਂ ਨਹੀਂ, ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਸਿੱਖ ਕਿਹੜੇ ਪਾਸੇ ਜਾਣ। ਉਹਨਾਂ ਨੇ ਸਭ ਕੁਝ ਅੱਖਾਂ ਨਾਲ ਦੇਖਿਆ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਇਹ ਅਰਦਾਸ ਵਿੱਚ ਕਿਉਂ ਤੁਕਾਂ ਆਈਆਂ। ਉਹਨਾਂ ਨੇ ਸ਼ਬਦ ਵਰਤੇ ਨੇ ਘਰ ਤੇ ਕੱਢੇ ਸਿੰਘ ਬਣ ਲੁਕੇ, ਪ੍ਰਾਚੀਨ ਪੰਥ ਪ੍ਰਕਾਸ਼ ਘਰ ਤੇ ਕੱਢੇ ਸਿੰਘ ਬਣ ਲੁਕੇ, ਬਣ ਤਜ ਨੀਰ ਲੁਕਾਹੇ, ਜੰਗਲਾਂ ਨੂੰ ਅੱਗ ਲਾਈ ਤੇ ਪਾਣੀ ਦਰਿਆਵਾਂ ਵੱਲ ਭੱਜ ਗਏ। ਕਹਿਣ ਲੱਗੇ ਨੀਰ ਲੁਕੇ ਜੋ ਨਹਿ ਬਚੇ ਕਹੋ ਸਿੰਘ ਕੱਤ ਜਾਹੇ। ਹੇ ਮੇਰੇ ਗੁਰੂ ਗੋਬਿੰਦ ਸਿੰਘ ਜੀ, ਹੁਣ ਤਾਂ ਪਾਣੀ ਵੀ ਨਹੀਂ ਲੁਕਾਉਂਦਾ ਪਿਆ, ਦੱਖ ਤੇਰੇ ਸਿੰਘ ਜਾਣਗੇ ਕਿੱਥੇ। ਹੁਣ ਅਗਲੇ ਜਦੋਂ ਇਹ ਅਰਦਾਸ ਸ਼ਾਮਿਲ ਕੀਤਾ ਹੈ ਨਾ, ਐਵੇਂ ਨਹੀਂ ਕਹਿ ਦਿੱਤਾ ਕਿ ਦਾਤਾ ਜਿੱਥੇ ਜਿੱਥੇ ਖਾਲਸਾ ਹੋਵੇ ਉਹਦੀ ਰੱਖਿਆ ਕਰੀ। ਮੈਂ ਸ਼ਬਦ ਸੰਬੰਧੀ ਅਰਜ਼ ਕਰਨੀ ਹੈ ਅੱਗੇ ਚੱਲ ਕੇ, ਕਿਉਂ ਇਹ ਕਹੇ? ਉੱਥੇ ਰਤਨ ਸਿੰਘ ਭੰਗੂ ਨੇ ਜਿਹੜੇ ਸ਼ਬਦ ਵਰਤੇ ਨੇ, ਸੁਣ ਕੇ ਲੱਗਦਾ ਪਤਾ ਨਹੀਂ ਸਾਡੇ ਦਿਲ ਇੱਕ ਨੇ। ਜਿਤਨਾ ਮਰਜ਼ੀ ਅਸੀਂ ਆਪਸ ਵਿੱਚ ਲੜ ਲਈਏ, ਪਿੜ ਲਈਏ, ਸਿੱਖ ਨੂੰ ਕਿਤੇ ਵੀ ਸੇਕ ਲੱਗੇ ਤੇ ਦੂਜੇ ਖਾਲਸੇ ਦਾ ਹਿਰਦਾ ਤੜਫ ਉੱਠਦਾ। ਭਾਵੇਂ ਉਹਨੂੰ ਕਿਤੇ ਵੀ ਸੇਕ ਲੱਗੇ, ਸਿੱਖ ਸਿੱਖ ਨੂੰ ਲੱਗਾ ਹੋਇਆ ਸੇਕ ਦੇਖ ਕੇ ਤੜਫਦਾ ਹੈ। ਇਹ ਕਦੋਂ ਅਰਦਾਸ ਵਿੱਚ ਸ਼ਾਮਿਲ ਕੀਤਾ? ਉੱਥੇ ਰਤਨ ਸਿੰਘ ਭੰਗੂ ਨੇ ਸ਼ਬਦ ਲਿਖੇ ਨੇ, ਕਹਿੰਦੇ ਨੇ ਇੱਕ ਸਮਾਂ ਐਸਾ ਆ ਗਿਆ, ਗੁਰਮੁਖੋ ਇਕਾਗਰਤਾ ਬਖਸ਼ਿਓ। ਇੱਕ ਸਮਾਂ ਐਸਾ ਆਇਆ ਉਹਨੇ ਸ਼ਹਾਦਤਾਂ ਦੇ ਤਰੀਕੇ ਦੱਸੇ ਕਿਵੇਂ ਕਿਵੇਂ ਸ਼ਹੀਦ ਕੀਤੇ। ਕਹਿੰਦੇ ਨੇ ਕਈਆਂ ਨੂੰ ਜਿਉਂਦਿਆਂ ਨੂੰ ਪਕੜ ਕੇ, ਰਤਨ ਸਿੰਘ ਭੰਗੂ ਕਹਿੰਦੇ ਨੇ ਮੇਰੇ ਬਜ਼ੁਰਗ ਦੱਸਦੇ ਸਨ, ਕਈਆਂ ਨੂੰ ਪਕੜ ਕੇ ਚਰਖੜੀਆਂ ਤੇ ਚਾੜ ਦਿੱਤਾ, ਉਹਨਾਂ ਦੇ ਤਨ ਰੂਹ ਦੀ ਤਰ੍ਹਾਂ ਤੂੰਬਾ ਤੂੰਬਾ ਕਰ ਦਿੱਤੇ। ਕਹਿਣ ਲੱਗੇ ਕਈਆਂ ਨੂੰ ਉਹਨਾਂ ਨੇ ਜਿਉਂਦਿਆਂ ਨੇ ਥਾਈਆਂ ਦੇ ਦੇ ਕੇ ਮਾਰ ਦਿੱਤਾ। ਕਹਿਣ ਲੱਗੇ ਕਈਆਂ ਨੂੰ ਉਹਨਾਂ ਨੇ ਕੀ ਕੀਤਾ, ਪਾਣੀ ਵਿੱਚ ਡੋਬ ਡੋਬ ਕੇ ਮਾਰਿਆ। ਤੇ ਕਹਿੰਦੇ ਨੇ ਕਈਆਂ ਨੂੰ ਹਾਥੀ ਲਿਆਉਣੇ, ਇੱਕ ਲੱਤ ਇੱਕ ਹਾਥੀ ਨੂੰ ਬੰਨੀ, ਦੂਜੀ ਲੱਤ ਦੂਜੇ ਹਾਥੀ ਨੂੰ ਬੰਨਣੀ, ਦੋਨਾਂ ਨੂੰ ਉਲਟ ਦਿਸ਼ਾਵਾਂ ਵਾਲੇ ਪਾਸੇ ਤੋਰਨਾ, ਵਿੱਚੋਂ ਵਿੱਚ ਜਿਉਂਦੇ ਸਿੱਖਾਂ ਨੂੰ ਪਾੜ ਕੇ ਰੱਖ ਦੇ। ਕਿਉਂ ਕਹਿਣਾ ਪੈ ਗਿਆ ਵੀ ਖਾਲਸੇ ਦੀ ਤੂੰ ਰੱਖਿਆ ਕਰੀ? ਉਹਨਾਂ ਨੇ ਫਿਰ ਅਗਲਾ ਤਰੀਕਾ ਦੱਸਿਆ, ਕਈ ਚਰਖੜੀਆਂ ਤੇ ਚਾੜੇ, ਕਈ ਫਾਂਸੀ ਚਾੜ ਦਿੱਤੇ, ਕਈ ਡੋਬ ਕੇ ਮਾਰ ਦਿੱਤੇ, ਕਈ ਕਸੀਚ ਕੇ ਦੋ ਫਾੜ ਕਰਕੇ ਮਾਰ ਦਿੱਤੇ, ਕਈਆਂ ਨੂੰ ਰੁੱਖਾਂ ਨਾਲ ਟੰਗ ਦੇਣਾ ਤੇ ਦੂਰੋਂ ਕਹਿਣਾ ਗੋਲੀਆਂ ਦੇ ਨਿਸ਼ਾਨੇ ਬਣਾਓ ਤੇ ਇਹਨਾਂ ਦੇ ਸਰੀਰ ਨੂੰ ਛਲਨੀ ਕਰ ਦਿਓ। ਜਿਉਂਦਿਆਂ ਨੂੰ ਟੰਗਣਾ, ਰਤਨ ਸਿੰਘ ਭੰਗੂ ਕਹਿੰਦੇ ਨੇ ਮੇਰੇ ਵਡੇਰੇ ਦੱਸਦੇ ਸਨ ਗੋਲੀਆਂ ਮਾਰ ਕੇ ਛਲਨੀ ਕਰਨਾ, ਕਈਆਂ ਨੂੰ ਜ਼ਮੀਨ ਪੱਟ ਕੇ ਦੱਬਣਾ, ਦੱਬ ਕੇ ਉਹਨਾਂ ਦੇ ਚਿਹਰੇ ਉੱਤੇ ਰਹਿਣ ਦਿੱਤੇ ਦੇਣੇ ਤੇ ਦਹੀਂ ਪਾ ਕੇ ਖਲਕੇ ਕੁੱਤਿਆਂ ਨੂੰ ਛੱਡ ਕੇ ਉਹਨਾਂ ਦੇ ਚਿਹਰੇ ਜਿਹੜੇ ਨੇ ਕੁੱਤਿਆਂ ਤੋਂ ਪੜਵਾ ਦੇ। ਕਿਉਂ ਕਹਿਣਾ ਪੈ ਗਿਆ? ਸਿੱਖ ਤੜਪ ਉੱਠਿਆ, ਉਹਨੂੰ ਅਰਦਾਸ ਵਿੱਚ ਕਹਿਣਾ ਪਿਆ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਦੀ ਰੱਖਿਆ ਕਰੀ। ਉਹਨਾਂ ਤਸ਼ੱਦਦ ਦਾ ਜ਼ਿਕਰ ਕੀਤਾ, ਮੈਂ ਇੱਕ ਇੱਕ ਤੋਂ ਕਰਜ਼ ਕਰ ਦੇਣਾ। ਕਹਿਣ ਲੱਗੇ ਕਈ ਚਰਖ ਕਈ ਫਾਂਸੀ ਮਾਰੇ, ਇਹ ਉਹਨਾਂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦੀਆਂ ਤੁਕਾਂ ਨੇ। ਅਰਥ ਮੈਂ ਕਰੀ ਜਾਂਦਾ ਕਿ ਕਈ ਚਰਖ, ਚਰਖ ਦਾ ਅਰਥ ਹੁੰਦਾ ਕਈਆਂ ਨੂੰ ਚਰਖੜੀ ਤੇ ਚਾੜਿਆ, ਜਿਵੇਂ ਰੂਹ ਪਿੰਜਣੀ ਰੂਹ ਪਿੰਜਦੀ ਏ, ਸਿੱਖ ਅਕਾਲ ਅਕਾਲ ਕਹਿੰਦੇ ਰਹੇ, ਉਹਨਾਂ ਦੇ ਤਨ ਨੂੰ ਰੂਹ ਰੂਹ ਤੂੰਬਾ ਤੂੰਬਾ ਕਰਕੇ ਉਡਾ ਦਿੱਤਾ। ਕਈ ਚਰਖ ਕਈ ਫਾਂਸੀ ਮਾਰੇ, ਕਈਆਂ ਨੂੰ ਥਾਂ ਲਾ ਲਾ ਕੇ ਮਾਰਿਆ ਗਿਆ। ਅਗਲੀ ਤੋਕ ਉਹਨਾਂ ਨੇ ਵਰਤੀ ਏ, ਕਹਿਣ ਲੱਗੇ ਦੇਖੋ ਕਿ ਕਈ ਤੋਪਨ ਕਈ ਛੁਰੀ ਕਟਾਰੇ, ਕਈਆਂ ਨੂੰ ਤੋਪਾਂ ਵਿੱਚ ਅੱਗੇ ਰੱਖ ਕੇ ਬਿਲਕੁਲ ਕੀਮਾ ਕੀਮਾ ਕਰ ਦਿੱਤਾ, ਉਡਾ ਦਿੱਤਾ, ਤੇ ਕਈਆਂ ਜਿਉਂਦਿਆਂ ਨੂੰ ਤਿੱਖੀਆਂ ਛੁਰੀਆਂ ਲੈ ਕੇ ਉਹਨਾਂ ਦੀ ਚਮੜੀ ਜਿਹੜੀ ਏ ਟੁਕੜੇ ਟੁਕੜੇ ਕਰਕੇ ਚੀਰਿਆ ਗਿਆ। ਕਹਿ ਸ਼ਬਦ ਵਰਤੇ ਨੇ ਕਈ ਚਰਖ ਕਈ ਫਾਂਸੀ ਚਾਰੇ, ਅਗਲੇ ਸ਼ਬਦ ਵਰਤੇ ਕਈ ਤੋਪਨ ਕਈ ਛੁਰੀ ਕੁਟਾਰੇ, ਤੇ ਆ ਨਾਲ ਕਹਿਣ ਲੱਗੇ ਪਿਆਰਿਓ ਕਿ ਕਈ ਐਸੇ ਸਨ ਜਿਨ੍ਹਾਂ ਨੂੰ ਤੋਪਾਂ ਅੱਗੇ ਛੁਰੀਆਂ ਅੱਗੇ ਇਹਨਾਂ ਨੇ ਰੱਖਿਆ। ਤੇ ਨਾਲ ਉਹਨਾਂ ਸ਼ਬਦ ਵਰਤੇ ਨੇ ਕਈ ਜਲ ਡੋਬੇ, ਕਈ ਘਸੀਟ ਕੇ ਮਾਰੇ, ਕਈਆਂ ਨੂੰ ਪਾਣੀ ਵਿੱਚ ਡੋਬ ਡੋਬ ਕੇ ਮਾਰਿਆ ਤੇ ਕਈਆਂ ਨੂੰ ਘਸੀਟ ਘਸੀਟ ਕੇ ਮਾਰ ਦਿੱਤਾ। ਕਹਿਣ ਲੱਗੇ ਦੱਬੇ ਟੰਗੇ ਬੰਦੂਕਣ ਤੇ ਮਾਰੇ, ਕਈਆਂ ਨੂੰ ਦੱਬ ਕੇ ਕੁੱਤੇ ਛੱਡ ਕੇ ਉਹਨਾਂ ਦਾ ਮਾਸ ਖਵਾਇਆ ਗਿਆ, ਕਈਆਂ ਨੂੰ ਟੰਗ ਕੇ ਬੰਦੂਕਾਂ ਨਾਲ ਛਲਨੀ ਛਲਨੀ ਕੀਤਾ ਗਿਆ। ਦੱਬੇ ਟੰਗੇ ਬੰਦੂਕਣ ਦੇ ਮਾਰੇ, ਅਗਲਾ ਸ਼ਬਦ ਉਹਨਾਂ ਵਰਤਿਆ ਕੌਣ ਗਣੇ, ਮਰੇ ਕਈ ਹਜ਼ਾਰੇ, ਹਜ਼ਾਰਾਂ ਲੋਕ ਮਾਰ ਦਿੱਤੇ, ਕਿੰਨੀ ਕੁ ਗਿਣਤੀ ਕਰਾਂ। ਅੱਗੇ ਉਹਨਾਂ ਸ਼ਬਦ ਵਰਤੇ ਨੇ ਕਈਆਂ ਬਜ਼ੁਰਗਾਂ ਨੂੰ ਪਕੜਨਾ, ਬੱਚਿਆਂ ਨੂੰ ਪਕੜਨਾ, ਤੇ ਕਿਉਂ ਮੈਂ ਸ਼ਬਦ ਬੇਨਤੀ ਕਰ ਰਿਹਾ ਦਰਜ ਕੀਤਾ, ਬਜ਼ੁਰਗਾਂ ਨੂੰ ਪਕੜ ਕੇ ਲਿਆਉਣਾ ਤੇ ਉਹਨਾਂ ਦੇ ਤਨ ਦੇ ਬਸਤਰ ਉਤਰਵਾ ਦੇਣੇ, ਬੱਚਿਆਂ ਨੂੰ ਤੇ ਬੁੱਢਿਆਂ ਨੂੰ ਇੱਕ ਪੰਗਤ ਵਿੱਚ ਇੱਕ ਕਤਾਰ ਵਿੱਚ ਬਿਠਾਉਣਾ, ਉੱਥੇ ਉਹਨਾਂ ਨੂੰ ਪ੍ਰਸ਼ਾਦਾ ਜਿਵੇਂ ਛਕੀਦਾ ਇਸ ਤਰ੍ਹਾਂ ਇੱਕ ਪੰਗਤ ਵਿੱਚ ਬਿਠਾਉਣਾ, ਪਰਤ ਕੇ ਜਲਾਦ ਨੂੰ ਕਹਿਣਾ ਕਿ ਸ਼ਸਤਰ ਲੈ ਤੇ, ਉਹਨੇ ਇੱਕੋ ਕਿਰਪਾਨ ਨਾਲ ਅੰਜ ਵਾਰ ਕਰਨਾ। ਕਹਿੰਦੇ ਨੇ ਪੰਗਤ ਵਿੱਚ ਬੈਠਿਆਂ ਦੇ ਇੱਕੋ ਦਿਨ ਸਾਰਿਆਂ ਦੇ ਸਿਰ ਧੜ ਤੋਂ ਅਲਹਿਦਾ ਕਰਦੇ ਨੇ, ਉਹਨਾਂ ਦੇ ਧੜ ਨੇ ਤੜਬਣਾ ਤੇ ਜਲਾਦ ਨੇ ਉੱਥੇ ਖਿਲੀਆਂ ਪਾਣੀ। ਇਹੋ ਜਿਹਾ ਸਮਾਂ ਵੀ ਆਇਆ। ਉੱਥੇ ਰਤਨ ਸਿੰਘ ਭੰਗੂ ਸ਼ਬਦ ਲਿਖਦੇ ਨੇ, ਕਹਿਣ ਲੱਗੇ ਪਾਂਤ ਪਾਂਤ ਕਈ ਪਕੜ ਬਿਠਾਏ, ਕਈਆਂ ਨੂੰ ਪੰਗਤਾਂ ਵਿੱਚ ਬਿਠਾਇਆ ਗਿਆ ਪਕੜ ਕੇ। ਤੇ ਫਿਰ ਅਗਲਾ ਕੰਮ ਕੀ ਕੀਤਾ, ਕਹਿਣ ਲੱਗੇ ਸਾਤ ਤੇਗਨ ਕੇ ਸ਼ੀਸ ਉਡਵਾਏ, ਉਹਨਾਂ ਦੇ ਸਿਰ ਜਿਹੜੇ ਨੇ ਕਿਰਪਾਨਾਂ ਮਾਰ ਮਾਰ ਕੇ ਉਡਾ ਦਿੱਤੇ। ਕਹਿੰਦਾ ਮੈਂ ਉਹ ਵੀ ਮੇਰੇ ਬਜ਼ੁਰਗਾਂ ਨੇ ਤੱਕਿਆ, ਕਿਸੇ ਬੰਦੇ ਦੀ ਅੱਖ ਕੱਢ ਦਿੱਤੀ, ਕਿਸੇ ਹੱਥ ਕਿਸੇ ਪੈਰ ਕਟਵਾਏ, ਕਿਸੇ ਦੇ ਹੱਥ ਜਿਉਂਦੇ ਦੇ ਵੜ ਦਿੱਤੇ ਸਿੱਖ ਦੇ, ਕਿਸੇ ਦੇ ਪੈਰ ਕਟਵਾ ਦਿੱਤੇ, ਕਿਸੇ ਹੱਥ ਕਿਸੇ ਟੰਗ ਕਟਵਾਏ, ਕੱਢ ਅੱਖ ਕਿਸੇ ਖੱਲ ਕਢਵਾਏ, ਕਿਸੇ ਦੇ ਜਿਉਂਦੇ ਦੀਆਂ ਅੱਖਾਂ ਕੱਢ ਦਿੱਤੀਆਂ, ਤੇ ਕਿਸੇ ਦੀ ਖੱਲ ਉਧੇੜ ਉਧੇੜ ਕੇ ਉਹਨਾਂ ਨੇ ਵੱਖ ਕਰਨੀ ਸ਼ੁਰੂ ਕਰ ਦਿੱਤੀ। ਅੱਗੇ ਉਹਨੇ ਤੁਕ ਵਰਤੀ, ਇਹ ਕਹਿਣ ਲੱਗੇ ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭੈ ਛੱਡਿਆ ਨਾ ਕੋਈ। ਕਹਿੰਦੇ ਨੇ ਜਿਹੜਾ ਵੀ ਕੇਸਾਂ ਵਾਲਾ ਮਿਲਿਆ, ਉਹਨਾਂ ਨੇ ਵੇਖਿਆ ਬੱਚਾ, ਉਹਨਾਂ ਨੇ ਵੇਖਿਆ ਬਿਰਧ ਹੈ, ਜਿਹੜਾ ਸਾਹਮਣੇ ਆ ਗਿਆ, ਕਿਸੇ ਨੂੰ ਚਰਖੜੀ ਤੇ ਚਾੜਿਆ, ਕਿਸੇ ਨੂੰ ਫਾਂਸੀ ਲਾ ਦਿੱਤੀ, ਕਿਸੇ ਨੂੰ ਪਾਣੀ ਵਿੱਚ ਡੋਬ ਕੇ ਮਾਰਿਆ, ਕਿਸੇ ਨੂੰ ਛੁਰੀ ਨਾਲ ਕੁੱਤਰ ਦਿੱਤਾ, ਕਿਸੇ ਨੂੰ ਦੋ ਫਾੜ ਕਰ ਦਿੱਤਾ ਘਸੀਟ ਕੇ, ਕਿਸੇ ਨੂੰ ਟੰਗ ਕੇ ਮਾਰਿਆ, ਕਿਸੇ ਨੂੰ ਦੱਬ ਕੇ ਮਾਰਿਆ। ਕਹਿਣ ਲੱਗੇ ਕੇਸਨ ਜਿਨ੍ਹਾਂ ਦੇ ਕੇਸਨ ਕੇਸਨ ਵਾਲ ਨਰਜੇ ਹੋਈ ਬਾਲਕ ਬਿਰਧ ਲੱਭੈ ਛੱਡੈ ਨਾ ਕੋਈ। ਤੇ ਜਦੋਂ ਸਿੱਖਾਂ ਨੂੰ ਮਾਰ ਕੇ ਆਉਂਦੇ ਤਾਂ ਹਕੂਮਤ ਕਹਿੰਦੀ ਸੀ ਸਿੱਖਨ ਖੂਮ ਮਾਫ ਹਮ ਕੀਨੇ, ਕਿ ਜਿੰਨੇ ਸਿੱਖ ਮਾਰ ਲਓ, ਜਿੰਨੇ ਵੱਧ ਮਾਰੋਗੇ ਉਹਨਾਂ ਇਨਾਮ ਦਿਆਂਗੇ, ਸਿੱਖਾਂ ਨੂੰ ਜਿਹੜਾ ਮਾਰੇਗਾ ਉਹਦੇ ਖੂਨ ਸਾਰੇ ਮਾਫ਼। ਇਹਦਾ ਮਤਲਬ ਇਹ ਨਹੀਂ ਕਿ ਸਿੱਖਾਂ ਦੇ ਖੂਨ ਮਾਫ਼, ਇਹਦਾ ਅਰਥ ਇਹ ਵੇ ਕਿ ਜੇ ਕੋਈ ਹੋਰ ਅਪਰਾਧ ਕੀਤਾ ਤੇ ਜੇ ਤੂੰ ਉਹਦੇ ਬਦਲੇ ਸੈਂਕੜੇ ਸਿੱਖ ਮਾਰ ਕੇ ਆਏ ਤੇ ਤੇਰੇ ਸਾਰੇ ਅਪਰਾਧ ਮਾਫ਼ ਕਰ ਦਿਆਂਗੇ। ਸਿੱਖਨ ਖੂਨ ਮਾਫ਼ ਹਨ ਕਿੰਨੇ। ਕਹਿਣ ਲੱਗੇ ਜਿੱਥੇ ਕਿੱਥੇ ਲੱਭਦੇ ਨੇ, ਜਹਾਂ ਲੱਭੋ ਤਹਾਂ ਮਾਰੋ ਚੀਨੇ, ਉਹਨਾਂ ਨੂੰ ਲੱਭ ਕੇ ਮਾਰ ਮਾਰ ਕੇ ਉਹਨਾਂ ਨੂੰ ਖਤਮ ਕਰ ਦਿਓ। ਜਦੋਂ ਇਹ ਦੌਰ ਚੱਲਿਆ, ਫਿਰ ਉੱਥੇ ਰਤਨ ਸਿੰਘ ਭੰਗੂ ਲਿਖਦੇ ਨੇ, ਉਹ ਸਮਾਂ ਆਇਆ ਕਿ ਜਦੋਂ ਸਿੱਖਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨੇ ਪਕੜਿਆ, ਪਕੜਨ ਲੱਗਿਆ ਸੀ ਸ਼ਹੀਦ ਸਿੰਘਣੀਆਂ ਵੀ ਜ਼ਿਕਰ ਕਰਕੇ ਆਏ ਕਿ ਉੱਚੇ ਉਛਾਲਨੇ ਬੱਚੇ ਤੇ ਪਰਤ ਕੇ ਥੱਲੇ ਤੇਜ਼ ਨੇਜ਼ੇ, ਤੁਖੀਆਂ ਨੋਕਾਂ ਵਾਲੇ ਨੇਜ਼ੇ ਕਰਨੇ, ਬੱਚੇ ਨੂੰ ਨੇਜ਼ੇ ਵਿੱਚ ਪਰੋਣਾ ਤੇ ਬੱਚੇ ਨੇ ਚਿਚਲਾਣਾ, ਇਹਨਾਂ ਨੇ ਟੁਕੜੇ ਕਰਕੇ ਆਂਦਰਾਂ ਦਾ ਹਾਰ ਮਾਂ ਦੇ ਗਲੇ ਵਿੱਚ ਪਾਉਣਾ ਤੇ ਨਾਲ ਸ਼ਬਦ ਕਹਿਣੇ, ਮਾਈ ਇਹ ਤੈਨੂੰ ਸਿੱਖ ਪੁੱਤਰ ਜੰਮਣ ਦੀ ਸਜ਼ਾ ਹੈ, ਇਹ ਸਿੱਖ ਬਣਨ ਦਾ ਇਨਾਮ ਹੈ, ਇਹ ਤੇਰੇ ਪੁੱਤਰ ਦਾ ਹਾਰ ਤੇਰੇ ਗਲੇ ਵਿੱਚ ਪਾਇਆ ਹੈ, ਇਹ ਸਿੱਖ ਬਣਨ ਦਾ ਤੈਨੂੰ ਇਨਾਮ ਦਿੱਤਾ। ਤੇ ਉੱਥੇ ਕਹਿੰਦੇ ਨੇ ਜਦੋਂ ਸਿੱਖਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਸਾਡੇ ਬੱਚਿਆਂ ਨੂੰ ਕੋ ਕੋ ਕੇ ਮਾਰ ਦਿੱਤਾ ਗਿਆ ਹੈ, ਉਦਨ ਫਿਰ ਖਾਲਸੇ ਦਾ ਫਿਰਦਾ ਤੜਫਿਆ। ਮੈਂ ਬੇਨਤੀ ਕਰਾਂ, ਇਹ ਤੜਫਣ ਦਾ ਭਾਵ ਘਬਰਾਹਟ ਨਾ ਲਿਆ ਜੇ। ਉਦਨ ਜਦੋਂ ਦੇਖਿਆ ਕਿ ਸਾਡੇ ਬਜ਼ੁਰਗਾਂ ਦੇ ਟੁਕੜੇ ਹੋਏ, ਸਾਡੇ ਬੱਚਿਆਂ ਦੇ ਟੁਕੜੇ ਕੀਤੇ, ਸਾਡੀਆਂ ਬੀਬੀਆਂ ਧੀਆਂ ਭੈਣਾਂ ਦੇ ਗਲੇ ਵਿੱਚ ਉਹਨਾਂ ਦੇ ਬੱਚਿਆਂ ਦੇ ਹਾਰ ਪਾਏ, ਉਦਨ ਫਿਰ ਖਾਲਸੇ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ ਇੱਕ ਕਿਰਪਾ ਕਰੀ, ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਉਹਨੂੰ ਤੱਤੀ ਵਾਹ ਨਾ ਲੱਗਣ ਦੇ। ਉਸ ਦਿਨ ਅਰਦਾਸ ਵਿੱਚ ਤੁਕਾਂ ਸ਼ਾਮਿਲ ਕੀਤੀਆਂ ਗਈਆਂ ਸਨ ਕਿ ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਖਿਆ ਰਿਆਇਤ, ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ। ਤੇ ਮੈਂ ਜਦੋਂ ਅੱਜ ਇਹ ਤੁਕਾਂ ਪੜ੍ਹੀਆਂ, ਅਸੀਂ ਤਾਂ ਸਾਹਿਬ ਸ਼ਬਦ ਤਾਂ ਬੜੀ ਦੂਰ ਦੀ ਗੱਲ ਹੈ, ਜੀ ਸ਼ਬਦ ਕਹਿਣ ਨੂੰ ਤਿਆਰ ਨਹੀਂ। ਦੇਖੋ ਨਾ ਅਰਦਾਸ ਵਿੱਚ ਕਿਹਾ ਜਾਂ ਜਾਂ ਖਾਲਸਾ ਜੀ ਸਾਹਿਬ, ਅਸੀਂ ਤਾਂ ਸਿੰਘ ਸ਼ਬਦ ਨਹੀਂ ਲਾਉਂਦੇ, ਅੱਧੇ ਅੱਧੇ ਨਾਂ ਵਰਤੀ ਜਾਂਦੇ ਹਾਂ। ਪਤਾ ਨਹੀਂ ਅਸੀਂ ਕਿੰਨਾ ਕੁ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਸਿੰਘ ਸ਼ਬਦ ਨੂੰ ਕਟਾ ਕੇ। ਇਹ ਕਦੀ ਨਾ ਭੁੱਲਿਓ, ਖਾਲਸਾ ਜੀ ਸਾਹਿਬ ਹੈ, ਉਹਨੂੰ ਸਾਹਿਬ ਕਰਕੇ ਪੁਕਾਰਿਆ, ਖਾਲਸੇ ਨੂੰ ਜੀ ਕਹਿ ਕੇ ਬੁਲਾਇਆ। ਤੇ ਕਹਿਣ ਲੱਗੇ ਜਿੱਥੇ ਜਿੱਥੇ ਖਾਲਸਾ ਜੀ ਸਾਹਿਬ ਹੋਵੇ ਉੱਥੇ ਉੱਥੇ ਰੱਖਿਆ ਕਰੀ। ਤੇ ਸਿੱਖ ਨੂੰ ਯਕੀਨ ਹੈ ਕਿ ਜਿੱਥੇ ਖਾਲਸਾ ਹੁੰਦਾ ਹੈ ਉੱਥੇ ਗੁਰੂ ਉਹਦੀ ਆਪ ਰਾਖੀ ਕਰਦਾ ਹੈ। ਇੱਕ ਸ਼ਬਦ ਅਰਦਾਸ ਵਿੱਚ ਜਿੰਨਿਆਂ ਕੁ ਵਿਦਵਾਨਾਂ ਦੀਆਂ ਲਿਖਤਾਂ ਪੜ੍ਹੀਆਂ ਨੇ, ਉਹਨਾਂ ਨੇ ਖੁਸ਼ਵਕਤ ਰਾਏ ਦੀ ਇੱਕ ਘਟਨਾ ਦਿੱਤੀ। ਕਹਿੰਦੇ ਨਿਆਜ਼ ਬੇਗ ਪਿੰਡ ਦੇ ਵਿੱਚ ਨਾ ਇੱਕ ਵਾਰੀ ਹਮਲਾਵਰਾਂ ਨੇ, ਤੁਰਕਾਂ ਨੇ, ਜਿਹੜੇ ਉਸ ਵੇਲੇ ਦੇ ਹਾਕਮ ਸਨ, ਉਹਨਾਂ ਨੇ ਹਮਲਾ ਕੀਤਾ। ਕਿ ਸਿੱਖ ਜਿਹੜਾ ਉਹ ਰੱਖਿਆ ਮੰਗਦਾ ਗੁਰੂ ਕੋਲੋਂ, ਬੰਦੇ ਤੋਂ ਨਹੀਂ, ਅਕਾਲ ਤੋਂ ਮੰਗਦਾ। ਜਦੋਂ ਧੰਨ ਗੁਰੂ ਕਲਗੀਧਰ ਜੀ ਨੇ ਅਕਾਲ ਉਸ ਉਚਾਰਨ ਕੀਤੀ ਹੈ ਨਾ, ਉੱਥੇ ਚਾਰ ਤੁਕਾਂ ਨੇ ਸਭ ਤੋਂ ਪਹਿਲੀਆਂ। ਜਦੋਂ ਚੌਪਈ ਪੜ੍ਹਨੇ ਆ ਨਾ, ਪਰਣਮੋ ਆਦਿ ਏਕੰਕਾਰਾ ਜਲਥਲ ਮਈਲ ਮਈਲ ਕਿਉ ਪਸਾਰਾ, ਉਹਦੀਆਂ ਪਹਿਲੀਆਂ ਚਾਰ ਤੁਕਾਂ ਕਦੇ ਭੁੱਲਿਓ ਨਾ। ਅਕਾਲ ਉਸਤਤ ਦਾ ਸਰਲੇਖ ਜੋ ਹੈ ਉਹਦੇ ਅੱਗੇ ਖਾਸ ਕਰਕੇ ਲਿਖਿਆ ਵੀ ਇਹ ਚਾਰ ਤੁਕਾਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥਾਂ ਨਾਲ ਲਿਖੀਆਂ, ਬਾਕੀ ਜਿਹੜੀਆਂ ਨੇ ਭਾਈ ਮਨੀ ਸਿੰਘ ਲਿਖਦੇ ਗਏ, ਗੁਰੂ ਗੋਬਿੰਦ ਸਿੰਘ ਜੀ ਉਚਾਰਦੇ ਗਏ। ਉਹ ਚਾਰ ਤੁਕਾਂ ਕਿਹੜੀਆਂ ਉਹਨਾਂ ਨੂੰ ਜਦੋਂ ਪੜ੍ਹਨੇ ਆ, ਉਹ ਪਹਿਲੀ ਤੁਕ ਹੈ ਕਿ ਅਕਾਲ ਪੁਰਖ ਕੀ ਰੱਖਾ ਹਮਨੇ ਧਿਆਨ ਦਿਆ ਜੇ, ਕਿ ਹੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਕੇਵਲ ਤੇਰੀ ਓਟ ਦਾ ਤੇਰੀ ਰੱਖਿਆ ਦਾ ਸਹਾਰਾ ਹੈ। ਅਕਾਲ ਪੁਰਖ ਕੀ ਰੱਖਾ ਹਮਨੇ, ਅੱਗੇ ਕਹਿਣ ਲੱਗੇ ਸਰਬ ਲੋ ਜੀ ਕੀ, ਸਰਬ ਲੋ ਕੀ ਰੱਖਿਆ ਹਮਨੇ, ਪਹਿਲਾਂ ਰੱਖਾ ਹੈ ਫਿਰ ਰੱਖਿਆ। ਅਕਾਲ ਪੁਰਖ ਕੀ ਰੱਖਾ ਹਮਨੇ, ਸਰਬ ਲੋ ਕੀ ਰੱਖਿਆ ਹਮਨੇ, ਕਹਿਣ ਲੱਗੇ ਸਰਬ ਕਾਲ ਜੀ ਕੀ ਰੱਖਿਆ ਹਮਨੇ, ਫਿਰ ਕਹਿਣ ਲੱਗੇ ਸਰਬ ਲੋ ਜੀ ਕੀ ਸਦਾ ਰੱਖਿਆ ਹਮਨੇ। ਹੁਣ ਇਹ ਚਾਰ ਤੁਕਾਂ ਕਹੀਆਂ, ਇਹਨਾਂ ਚਾਰਾਂ ਤੁਕਾਂ ਦੇ ਅਰਥ ਕੀ ਨੇ? ਸਿੱਖ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਧੰਨ ਗੁਰੂ ਕਲਗੀਧਰ ਅਕਾਲ ਦੇ ਚਰਨਾਂ ਵਿੱਚ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਕੇਵਲ ਤੇਰੀ ਰੱਖਿਆ ਹੈ, ਮੈਨੂੰ ਸਰਬ ਲੋ ਸ਼ਕਤੀ ਦੀ ਕੇਵਲ ਤੇਰੀ ਰੱਖਿਆ ਹੈ, ਤੇਰੀ ਦਿੱਤੀ ਤਾਕਤ ਦੀ ਰੱਖਿਆ ਹੈ, ਤੇ ਨਾਲ ਸ਼ਬਦ ਵਰਤੇ ਸਰਬ ਕਾਲ ਜੀ ਕੀ ਸਦਾ ਰੱਖਿਆ ਹਮਨੇ। ਹੇ ਮਾਲਕ ਜੀ, ਮੈਨੂੰ ਸਰਬ ਕਾਲ ਰਹਿਣ ਵਾਲੇ ਪ੍ਰਭੂ ਤੇਰੀ ਰੱਖਿਆ ਹੈ, ਸਰਬ ਲੋ ਜੀ ਕੀ ਰੱਖਿਆ ਹਮਨੇ, ਸਦਾ ਮੈਂ ਤੇਰੇ ਇਸ ਦਿੱਤੇ ਕੋਈ ਬਲ ਤੋਂ ਓਟ ਲਈ ਰੱਖਿਆ ਲਈਏ। ਉੱਥੇ ਫਿਰ ਹਜ਼ੂਰ ਜੇ ਅਕਾਲ ਉਸ ਵਿੱਚ ਬਚਨ ਕਹਿੰਦੇ ਨੇ ਕਿ ਤੇਰੀ ਰੱਖਿਆ, ਤੇਰੀ ਦਿੱਤੀ ਤਾਕਤ ਨਾਲ ਮੈਂ ਜੀਣਾ, ਤੇ ਖਾਲਸੇ ਨੇ ਸ਼ਬਦ ਵਰਤੇ ਸਨ ਕਿ ਜਿੱਥੇ ਖਾਲਸਾ ਹੋਵੇ ਉੱਥੇ ਰੱਖਿਆ ਕਰੀ। ਮੈਂ ਕਹਿੰਦਾ ਗੁਰੂ ਦਾ ਕਦੀ ਖਿਰਦਾ ਦੇਖੋ, ਜਿੱਥੇ ਸਿੱਖ ਹੁੰਦਾ ਕਿੱਥੇ ਉਹ ਗੁਰੂ ਰੱਖਿਆ ਨਹੀਂ ਕਰਦਾ। ਅਸੀਂ ਬੇਨਤੀ ਚੌਪਈ ਪੜ੍ਹਨੇ, ਵਾਹਿਗੁਰੂ ਕਿਰਪਾ ਕਰੇ। ਮੈਂ ਇਸ ਵਿਸ਼ੇ ਵੱਲ ਨਹੀਂ ਤੁਰਨਾ ਜਿਹੜੇ ਤੱਕ ਤਰਕ ਕਟਾਕਸ਼ ਕਰਨ ਤੁਰੇ ਨੇ, ਉਹਨਾਂ ਨੇ ਹਜ਼ੂਰ ਨੇ ਜਿਹੜੇ ਬਚਨ ਬੇਨਤੀ ਚੌਕ ਵਿੱਚ ਕਹੇ ਨੇ ਨਾ, ਕਦੀ ਦੇਖੋ ਕਿ ਆਪਣੇ ਖਾਲਸੇ ਪੁੱਤਰਾਂ ਦੀ ਪਰਿਵਾਰ ਦੀ ਰੱਖਿਆ ਨਹੀਂ ਮੰਗੀ। ਸਭ ਤੋਂ ਪਹਿਲਾਂ ਸ਼ਬਦ ਇਹ ਕਿਹਾ, ਹਮਰੀ ਕਰੋ ਹਾਥ ਦੈ ਰੱਖਾਂ, ਪੂਰਨ ਹੋਏ ਚਿੱਤ ਕੀ ਇੱਛਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਕਹਿਣ ਲੱਗੇ ਹਮਰੀ ਕਰੋ ਹਾਥ ਦੈ ਰੱਖਾਂ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ ਸਬੈ ਮੁਕਾਵੋ, ਆਪ ਹਾਥ ਦੇ ਮੋਹੇ ਬਚਾਵੋ। ਉਹ ਸਿੱਖਾਂ ਤੇਰੇ ਲਈ ਕਿਹਾ ਸੀ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਸ ਨਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੁ ਸੋ ਤੁਮ ਤੇ ਪਾਉ। ਤੂੰ ਕਿਰਪਾ ਕਰ ਮੇਰੇ ਸੇਵਕ ਪਰਿਵਾਰ ਨੂੰ ਸੁਖੀ ਰੱਖੀ। ਉੱਥੇ ਉਹਨੇ ਇੱਕ ਸ਼ਬਦ ਵਰਤਿਆ, ਫਿਰ ਮੈਂ ਇੱਧਰ ਆਉਣਾ ਚਾਹੁੰਦਾ ਕਿ ਖਾਲਸਾ ਜੀ ਸਾਹਿਬ ਦੇ ਅਰਥ ਕੀ। ਉਹ ਕਹਿੰਦਾ ਨਿਆਜ ਬੇਗ ਪਿੰਡ ਵਿੱਚ ਹਮਲਾ ਹੋਇਆ। ਮੈਂ ਦੋ ਤਿੰਨ ਉਦਾਹਰਨਾਂ ਇਤਿਹਾਸ ਵਿੱਚੋਂ ਦੇਣੀਆਂ ਨੇ। ਕਹਿੰਦੇ ਨੇ ਜ਼ਾਲਮ ਆਏ ਨੇ, ਉਹਨਾਂ ਨੇ ਪਿੰਡ ਵਿੱਚ ਕੋਈ ਵੀ ਸਿੱਖ ਬੁੱਢਾ ਬਜ਼ੁਰਗ, ਕੋਈ ਵੀ ਨੌਜਵਾਨ, ਕੋਈ ਵੀ ਬੱਚਾ, ਕੋਈ ਵੀ ਤੀਵੀਂ ਨਹੀਂ ਛੱਡੀ। ਹਰ ਇੱਕ ਨੂੰ ਉਹਨਾਂ ਨੇ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪਰਤ ਕੇ ਪਤਾ ਲੱਗਾ, ਇੱਕ ਬੁੱਢੜੀ ਮਾਈ, ਉਹਦਾ ਪਤੀ, ਉਹਦਾ ਪੁੱਤਰ, ਖੁਸ਼ਵਕਤ ਰਾਏ ਲਿਖਦਾ ਵੀ ਉਹ ਦੋਨੋਂ ਸ਼ਹੀਦ ਹੋ ਗਏ ਨੇ। ਬੁੱਢੜੀ ਮਾਈ ਅੰਦਰ ਬੈਠੀ ਹੈ, ਕਹਿੰਦੇ ਇੱਕੋ ਦਮੇ ਪੁਕਾਰ ਉੱਠੀ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਕਿੱਥੇ ਹੋ? ਇਹ ਸ਼ਬਦ ਸਨ ਉਹਦੇ, ਜਦੋਂ ਖਾਲਸਾ ਰੱਖਿਆ ਨੇ ਪੁਕਾਰਦਾ। ਉਹ ਕਹਿੰਦਾ ਸਿੱਖਾਂ ਨੂੰ ਯਕੀਨ ਉਹਨਾਂ ਦਾ ਗੁਰੂ ਉਹਨਾਂ ਦੇ ਕੋਲ ਜ਼ਰੂਰ ਆਉਂਦਾ। ਮੈਂ ਕਹਿੰਦਾ ਅੱਜ ਭਾਵੇਂ ਸਿੱਖ ਖੰਡਨ ਕਰਨ ਤੁਰ ਪਏ, ਪੁਰਾਣੇ ਸਿੱਖਾਂ ਨੇ ਕਿ ਵਿਸ਼ਵਾਸ ਨੂੰ ਸ਼ਬਦ ਕਿਹਾ ਸੀ ਕਿ ਦੁਨੀਆਂ ਦੇ ਲੋਕ ਖਾਲਸੇ ਨੂੰ ਰੱਖਣ ਵਾਲਾ ਉਹ ਵੇ ਕਿ ਜਿਹਦੇ ਹੱਥ ਵਿੱਚ ਖੰਡਾ ਹੈ, ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੀਸ, ਸੋ ਹਮਰੀ ਰੱਖਿਆ ਕਰੇ ਸ਼੍ਰੀ ਗੁਰੂ ਕਲਗੀਧਰ ਜਗਦੀਸ਼। ਕਿਸੇ ਕਲਗੀਧਰ ਜਗਦੀਸ਼ ਕਿਹਾ ਕਿਸੇ ਗੁਰ, ਪਰ ਉਹਨੂੰ ਪਤਾ ਮੇਰੀ ਰੱਖਿਆ ਮੇਰਾ ਗੁਰੂ ਕਰਦਾ। ਅਸੀਂ ਜੇ ਕਹੀਏ ਨਹੀਂ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਬੁੱਢੜੀ ਮਾਈ ਉਹਦੇ ਪਤੀ ਦੀ, ਉਹਦੇ ਪੁੱਤਰਾਂ ਦੀ, ਘਰ ਦੇ ਜੀ ਸਾਰੇ ਸ਼ਹੀਦ ਹੋ ਗਏ। ਉਹ ਕਹਿੰਦਾ ਇੱਕੋ ਦਮ ਪੁਕਾਰ ਸੀ, ਗੁਰੂ ਗੋਬਿੰਦ ਸਿੰਘ ਜੇ ਸਾਨੂੰ ਸਿੱਖ ਬਣਾਇਆ ਸੀ ਇਹਨਾਂ ਬੁੱਚੜਾਂ ਤੋਂ ਕੁਹਾਣ ਲਈ ਤੁਸੀਂ ਕਿੱਥੇ ਗਏ ਹੋ? ਕਹਿੰਦੇ ਇੰਨੀ ਦੇਰ ਨੂੰ ਹਕੂਮਤ ਨੂੰ ਪਤਾ ਲੱਗਾ ਵੀ ਸਿੱਖਾਂ ਦੀ ਇੱਕ ਮਾਈ ਜਿਉਂਦੀ, ਕਹਿੰਦੇ ਨੇ 100 ਘੋੜ ਸਵਾਰ ਉਹਨਾਂ ਉਸੇ ਵੇਲੇ ਭੇਜੇ ਕਿ ਉਸ ਮਾਈ ਨੂੰ ਵੀ ਖਤਮ ਕਰੋ। ਤੇ ਮਾਈ ਆਪਣੇ ਘਰ ਵਿੱਚ ਹੱਥ ਜੋੜ ਕੇ ਖਲੋਤੀ ਸੀ, ਗੁਰੂ ਗੋਬਿੰਦ ਸਿੰਘ ਤੂੰ ਕਿੱਥੇ ਹੈ? ਉਹ ਕਹਿੰਦਾ ਹਕੀਕਤ ਹੈ ਕਿ ਉਸ ਵੇਲੇ ਇੱਕ ਨੀਲੇ ਬਾਣੇ ਵਾਲਾ ਸ਼ਾਹ ਸਵਾਰ ਆਇਆ, ਘੋੜੇ ਤੇ ਆਇਆ। ਉਹਨੇ ਆਉਂਦਿਆਂ ਸਾਰ ਪੁੱਛਿਆ, ਮਾਂ ਕੀ ਤੈਨੂੰ ਲੋੜੀਦਾ ਹੈ? ਤੇ ਉਹਦੇ ਸ਼ਬਦ ਸਨ, ਮੈਨੂੰ ਕੇਵਲ ਗੁਰੂ ਗੋਬਿੰਦ ਸਿੰਘ ਚਾਹੀਦੇ ਨੇ। ਪੁੱਛਿਆ, ਮਾਈ ਕਿਉਂ? ਕਹਿਣ ਲੱਗੇ, ਇਹਨਾਂ ਜ਼ਾਲਮਾਂ ਨੂੰ ਕੌਣ ਸੋਧਾ ਲਾਏਗਾ? ਤੇ ਗੁਰੂ ਕੇ ਸਿੱਖੋ, ਉਸੇ ਵੇਲੇ ਕਹਿੰਦੇ ਨੇ 100 ਘੋੜ ਸਵਾਰ ਜਿਹੜਾ ਮਾਈ ਨੂੰ ਮਾਰਨ ਆਇਆ, ਉਸ ਸ਼ਾਹ ਸਵਾਰ ਨੇ ਨੀਲੇ ਬਾਣੇ ਵਾਲੇ ਨੇ ਵੇਖਦਿਆਂ ਆਪਣੀ ਤੇਗ ਨਾਲ ਸਾਰੇ ਝਟਕਾ ਦਿੱਤੇ। ਇੱਕ ਖਿੰਨ ਵਿੱਚ ਅਲੋਪ ਹੋ ਗਿਆ। ਸਿੱਖਾਂ ਨੂੰ ਯਕੀਨ ਹੋ ਗਿਆ ਕਿ ਖਾਲਸੇ ਦੀ ਰਾਖੀ ਗੁਰੂ ਆਪ ਕਰਦਾ। ਖਾਸ ਕਰਕੇ ਇਸ ਘਟਨਾ ਨੂੰ ਮੈਂ ਦਰਜ ਕੀਤਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਦੇਖੋ ਹੁਣ ਸ਼ਬਦ ਕੀ ਨੇ, ਖਾਲਸਾ ਜੀ ਸਾਹਿਬ। ਅਸੀਂ ਤਾਂ ਸ਼ਬਦ ਸਿੱਖ ਲਈ ਇੰਨੇ ਭੱਦੇ ਬੋਲਨੇ ਆ। ਵੈਸੇ ਖਿਮਾ ਕਰਿਓ, ਸਿੱਖ ਦਾ ਅੱਧਾ ਨਾਮ ਸੱਦਣ ਵਾਲਾ ਤਨਖਾਹੀਆ ਹੁੰਦਾ ਹੈ। ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਅੱਜ ਬੜਾ ਸਾਨੂੰ ਮਾਣ ਹੈ। ਮੈਂ ਕਿਸੇ ਨੂੰ ਤਰਕ ਕਰਕੇ ਨਹੀਂ ਕਹਿਣਾ ਕਿ ਫਲਾਣਾ ਸਿੰਘ ਗਿੱਲ, ਫਲਾਣਾ ਸਿੰਘ ਬਾਜਵਾ, ਸਿੰਘ ਵੀ ਸ਼ਬਦ ਨੇ ਨਾਲ ਸਿੱਧੀ ਸ਼ਬਦ। ਮੈਂ ਬੇਨਤੀ ਕਰਦੇ ਹਾਂ ਅਸੀਂ ਵਰਤਨੇ ਆ, ਮੈਂ ਉਂਝ ਸ਼ਬਦ ਵਰਤਨੇ ਆ ਕਿਸੇ ਨੂੰ ਕਹਿ ਕੇ ਨਹੀਂ। ਇੰਦਰਜੀਤ ਬਾਜਵਾ, ਗੁਰਭਜਨ ਗਿੱਲ ਸ਼ਬਦ ਵਰਤੇ ਜਾਂਦੇ ਨੇ ਕਿ ਫਲਾਣਾ ਵਿਰਕ। ਮੈਂ ਕਹਿੰਦਾ ਗੁਰੂ ਕੇ ਸਿੱਖਾਂ, ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਨਾਂ ਤੋਂ ਇੰਨੀ ਨਫ਼ਰਤ ਹੋ ਗਈ, ਤੂੰ ਸਿੱਖ ਸਿੰਘ ਸ਼ਬਦ ਵੀ ਵਰਤਣ ਨੂੰ ਤਿਆਰ ਨਹੀਂ ਰਿਹਾ। ਤੇ ਜੇ ਤੂੰ ਗੁਰੂ ਦਾ ਨਾਮ ਵਰਤਣ ਨੂੰ ਤਿਆਰ ਨਹੀਂ, ਤੇ ਧੱਕੇ ਖਾਈ, ਗੁਰੂ ਨੇ ਵੀ ਤੇਰੀ ਸਾਰ ਕੋਈ ਨਹੀਂ ਲੈ। ਜੇ ਆਪਾਂ ਗੁਰੂ ਦਾ ਨਾਂ ਲੁਕਾਨੇ ਪਏ, ਮੈਨੂੰ ਤੇ ਉਹ ਸੇਵਾ ਪੰਥੀ ਮਹਾਂਪੁਰਸ਼ ਦੀ ਗੱਲ ਚੇਤੇ, ਉਹਦਾ ਨਾਮ ਵੀ ਬਾਬਾ ਦੁਭੰਜਨ ਸੀ, ਸਿੰਘ ਵੀ ਨਹੀਂ ਸੀ। ਪਿਛਲੇ ਦਿਨ ਇੱਕ ਵਾਰੀ ਅਰਜ਼ ਕੀਤੀ ਸੀ ਕਿ ਲਾਹੌਰ ਗਏ ਇੱਕ ਮੁਸਲਮਾਨ ਫਕੀਰ ਨੂੰ ਮਿਲਣ, ਤੇ ਜਦੋਂ ਉਹਨੂੰ ਮਿਲੇ ਨਾ, ਤੇ ਉਹਨੇ ਚਿਰ ਨੂੰ ਬਹਾਦਰ ਸ਼ਾਹ ਆ ਗਿਆ। ਉਹਨੇ ਦੇਖ ਕੇ ਬਾਬਾ ਦੁਭੰਜਨ ਜੀ ਦਾ ਸਰੂਪ, ਕਿਹਨਾਂ ਦਾ ਦਾੜਾ ਲੰਬੇਰਾ, ਦੇਖ ਕੇ ਇੱਕੋ ਸ਼ਬਦ ਕਿਹਾ। ਕਹਿਣ ਲੱਗਾ, ਇਹ ਮਰੇਲੇ ਗੁਰੂ ਦਾ ਸਿੱਖ ਤੇ ਨਹੀਂ, ਮਰੇਲੇ ਦਰ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਤੇ ਨਹੀਂ। ਅੱਗੋਂ ਮੁਸਲਮਾਨ ਫਕੀਰ ਇੱਕੋ ਦਮ ਬੋਲ ਕੇ ਕਹਿੰਦਾ, ਨਹੀਂ ਬਾਦਸ਼ਾਹ ਸਲਾਮਤ, ਇਹ ਗੁਰੂ ਨਾਨਕ ਪੰਥੀ ਹੈ। ਸ਼ਬਦ ਵਰਤਿਆ ਨਾਨਕ ਪੰਥੀ, ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਉਹ ਸੇਵਾ ਪੰਥੀ ਮਹਾਂਪੁਰਸ਼ ਉੱਚੀ ਸਾਰੀ ਬੋਲ ਕੇ ਕਹਿੰਦਾ, ਝੂਠ ਬੋਲਦਾ, ਮੈਂ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੈਂ ਉਹਦਾ ਪੁੱਤਰ ਹਾਂ। ਕਹਿੰਦੇ ਬਾਦਸ਼ਾਹ ਜਦੋਂ ਅਸੀਂ ਸੰਤ ਦੀ ਆਵਾਜ਼ ਸੁਣੀ, ਕੰਬ ਗਿਆ। ਬਾਦਸ਼ਾਹ ਤਾਂ ਗਿਆ ਚਲਾਂ, ਤੇ ਫਕੀਰ ਨੇ ਇੱਕ ਸ਼ਬਦ ਕਿਹਾ। ਕਹਿਣ ਲੱਗਾ, ਮਹਾਂਪੁਰਸ਼ੋ, ਨੀਤੀ ਇਹ ਮੰਗ ਕਰਦੀ ਏ ਕਿ ਆਪਣੇ ਸਰੀਰ ਬਚਾਉਣ ਲਈ ਕੁਝ ਲਫ਼ਜ਼ਾਂ ਨੂੰ ਅੱਗੇ ਪਿੱਛੇ ਕਰ ਲਈਏ, ਤਾਂ ਕੀ ਏ ਕਿ ਨਾਲੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਵਿੱਚ ਕੋਈ ਅੰਤਰ ਹੈ? ਉਸ ਵੇਲੇ ਉਸ ਸੰਤ ਨੇ ਸ਼ਬਦ ਕਹਿ ਸਨ। ਕਹਿਣ ਲੱਗੇ, ਗੱਲ ਸੁਣੀ, ਨੀਤੀ ਨੂੰ ਇੱਕ ਪਾਸੇ ਰੱਖ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਨਹੀਂ, ਪਰ ਐਸ ਚਮੜੀ ਦੀ ਮੜੋਲੀ ਨੂੰ ਬਚਾਉਣ ਲਈ ਪੁੱਤਰਾਂ ਦਾ ਦਾਨ ਦੇਣ ਵਾਲਾ, ਬਾਪੂ ਦਾ ਦਾਨ ਦੇਣ ਵਾਲਾ, ਸਭ ਕੁਝ ਵਾਰਨ ਵਾਲੇ ਗੁਰੂ ਦਾ ਨਕਾਂ ਨਾ ਲੁਕਾ ਲੈਣਾ, ਏਡੂ ਵੱਡਾ ਵਜਰ ਪਾਪ ਹੀ ਕੋਈ। ਕਹਿੰਦਾ, ਸਭ ਤੋਂ ਵੱਡਾ ਪਾਪ ਇਹ, ਅਸੀਂ ਬੜੇ ਚਾਅ ਨਾਲ ਆਪਣੇ ਪਿੱਛੇ ਆਪਣੀਆਂ ਗੋਤਾਂ, ਆਪਣੇ ਜਾਤਾਂ, ਆਪਣੀਆਂ ਖੌਮੇ ਦੀਆਂ ਪੂਛਲਾਂ ਲਾਈ ਫਿਰਨੇ ਆ, ਸਾਨੂੰ ਇੰਨਾ ਪਤਾ ਨਹੀਂ ਕਿ ਸਿੰਘ ਸ਼ਬਦ ਜਿਹੜੇ ਤੇ ਸਰਦਾਰ ਸ਼ਬਦ ਇਹ ਤਾਂ ਮਿਲੇ ਸਨ ਜੇ ਸਿਰ ਦਿੱਤੇ ਨੇ, ਤੇ ਸਿੰਘ ਸ਼ਬਦ ਦਿੱਤਾ ਹਜ਼ੂਰ ਨੇ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਵਾਂ। ਕਿਸ ਵੇਲੇ ਸ਼ਬਦ ਕਿਹਾ ਜਾਂਦਾ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿ, ਜਿੱਥੇ ਜਿੱਥੇ ਤੇਰਾ ਖਾਲਸਾ ਜੀ ਸਾਹਿਬ ਹੋਵੇ। ਤੇ ਦੇਖੋ ਕਿੰਨਾ ਕੁ ਪਿਆਰ ਵਾਲਾ ਸ਼ਬਦ ਹੈ। ਮੈਂ ਕਹਿੰਦਾ, ਇੰਨਾ ਮਿੱਠਾ ਸ਼ਬਦ ਖਾਲਸਾ ਜੀ ਸਾਹਿਬ, ਤੇ ਧੰਨ ਗੁਰੂ ਕਲਗੀਧਰ ਜੀ ਨੂੰ ਕਦੀ ਪੁੱਛੋ ਕਿ ਖਾਲਸਾ ਜੀ ਸਾਹਿਬ ਕੀ ਹੁੰਦਾ। ਉਹ ਕਹਿੰਦੇ ਨੇ, ਜੇ ਮੇਰੀ ਨਜ਼ਰ ਵੀ ਥੱਕੇ ਨਾ, ਤੇ ਮੈਂ ਜੀ ਸਾਹਿਬ ਤਾਂ ਕਹਿੰਦਾ ਵਾਂ ਇਸ ਕਰਕੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੂੰ ਸਭ ਸਭ ਸੰਗਾ, ਖਾਲਸਾ ਮੇਰਾ ਇੱਚ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਧ। ਇਸ ਕਰਕੇ ਜੀ ਸਾਹਿਬ ਹੈ ਕਿ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਕਹਿਣ ਲੱਗੇ, ਜਾਂ ਮੈਂ ਰੰਚ ਨਾ ਮਿੱਥਿਆ ਭਾਕੀ, ਪਾਰ ਬ੍ਰਹਮ ਗੁਰ ਨਾਨਕ ਸਾਖੀ, ਰੋਮ ਰੋਮ ਜੇ ਰਸ ਨਾ ਪਾਉਂ, ਤਦ ਵੀ ਖਾਲਸਾ ਜਸ ਤੋਏ ਗਾਉਂ, ਹਉ ਖਾਲਸੇ ਕਾ ਖਾਲਸਾ ਮੋਰੋ ਮੋਰੋ। ਤਾਂ ਇਹ ਜੀ ਸਾਹਿਬ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਹਉ ਖਾਲਸੇ ਕਾ ਖਾਲਸਾ ਮੇਰੋ। ਤੇ ਅਬ ਅੱਗਾ ਸ਼ਬਦ ਵਰਤਿਆ, ਓਤ ਪੋਤ ਸਾਗਰ ਗੁੰਡੇਰੋ, ਜਿਵੇਂ ਇੱਕ ਸਮੁੰਦਰ ਤੇ ਸਮੁੰਦਰ ਦੀ ਬੂੰਦ ਦਾ ਅਸਲਾ ਇੱਕ ਹੈ, ਇਸੇ ਤਰ੍ਹਾਂ ਖਾਲਸਾ ਤੇ ਗੁਰੂ ਦਾ ਅਸਲਾ ਇੱਕ ਹੈ। ਕਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਕਿ ਜੀ ਸਾਹਿਬ ਕਿਉਂ ਮੈਂ, ਹਜ਼ੂਰ ਨੇ ਇੱਕ ਸ਼ਬਦ ਵਰਤਿਆ ਸੀ ਉਹ ਪੜ੍ਹਨੇ ਇੱਕ ਬੇਤਾ ਹਜ਼ੂਰ ਦਾ, ਕਹਿਣ ਲੱਗੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਇਹ ਖਾਲਸਾ ਜੀ ਸਾਹਿਬ ਹੈ ਇਹਦੀ ਸੇਵਾ ਕਰੀ। ਕਹਿਣ ਲੱਗੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀਕੋ। ਕਹਿਣ ਲੱਗੇ ਆਗਿਆ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ। ਮੇਰੇ ਘਰ ਵਿੱਚ ਤਨ ਮਨ ਸਿਰ ਧਨ ਸਭ ਕੁਝ ਮੈਂ ਇਹਦੇ ਤੋਂ ਕੁਰਬਾਨ ਪਿਆ ਕਰਨਾ ਵਾ, ਕਿਉਂਕਿ ਇਹ ਖਾਲਸਾ ਜੀ ਸਾਹਿਬ ਹੈ। ਉੱਥੇ ਫਿਰ ਗੁਰਮੁਖਾਂ ਨੇ ਜਦੋਂ ਅੱਤ ਦੀਆਂ ਭੀੜਾਂ ਪਈਆਂ ਤੇ ਖਾਲਸੇ ਦਾ ਕਿਰਦਾ ਧੜਕਦਾ, ਅੱਜ ਵੀ ਅਸੀਂ ਅਰਦਾਸ ਕਰਨੇ ਹਾਂ ਤੇ ਮੈਂ ਬੇਨਤੀ ਕਰਨਾ ਹੁੰਦਾ, ਜਾਂ ਜਾਂ ਦਾ ਅਰਥ ਅੱਜ ਇੰਨਾ ਸਰਵ ਵਿਆਪਕ ਹੋ ਗਿਆ ਕਿ ਖਾਲਸਾ ਭਾਵੇਂ ਹਿੰਦੁਸਤਾਨ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ ਯੂਕੇ ਵਿੱਚ ਯੂਰਪ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ ਮਲਾਇਆ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ ਧਰਤੀ ਤੇ ਕਿਸੇ ਵੀ ਗੋਸ਼ੇ ਵਿੱਚ ਹੋਵੇ, ਪਰ ਇਹ ਕਦੀ ਨਾ ਭੁੱਲੇ ਜਿੱਥੇ ਜਿੱਥੇ ਖਾਲਸਾ ਹੈ ਉਹਦਾ ਭਰਾ ਅੰਦਰੋਂ ਧੜਕਣ ਲੈ ਕੇ ਕਹਿੰਦਾ ਵਾਹਿਗੁਰੂ ਮੇਰੇ ਭਰਾ ਦਾ ਭਲਾ ਕਰੀ, ਮੇਰੇ ਖਾਲਸੇ ਦੀ ਰੱਖਿਆ ਕਰੀ, ਕਿ ਸਾਡੇ ਅੰਦਰ ਤੜਫਦੇ ਨਹੀਂ, ਭਾਵੇਂ ਕਿਤੇ ਹਮਲਾ ਅਕਾਲ ਤਖ਼ਤ ਸਾਹਿਬ ਤੇ ਹੋਵੇ, ਭਾਵੇਂ ਦਿੱਲੀ ਵਿੱਚ ਸਿੱਖਾਂ ਦੇ ਨਾਲ ਉਹਨਾਂ ਨੂੰ ਕਤਲ ਕੀਤਾ ਜਾਏ ਸਾਜਿਸ਼ ਅਧੀਨ, ਭਾਵੇਂ ਚਿੱਟੀ ਸਿੰਘਪੁਰਾ ਵਿੱਚ ਸਿੱਖਾਂ ਨੂੰ ਕੋਹ ਕੇ ਸ਼ਹੀਦ ਕੀਤਾ ਜਾਏ, ਮੈਂ ਕਹਿੰਦਾ ਧਰਤੀ ਦੇ ਹਰ ਖਿੱਤੇ ਵਿੱਚ ਬੈਠਾ ਸਿੱਖ ਇੱਕੋ ਦਮ ਤੜਫ ਉੱਠਦਾ ਹੈ ਤੇ ਉਸ ਤੜਫ ਨੂੰ ਲੈ ਕੇ ਕਹਿੰਦਾ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਲੈ, ਕਿ ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਉੱਥੇ ਰੱਖਿਆ ਕਰੀ। ਇੱਕ ਘਟਨਾ ਬੜੇ ਕਮਾਲ ਦੀ ਇੱਕ ਵਿਦਵਾਨ ਨੇ ਦੱਸੀ, ਉਹ ਕਿਹੋ ਜਿਹਾ ਪਿਆਰ ਹੋਵੇਗਾ ਖਾਲਸੇ ਦਾ, ਜਦੋਂ ਚੌਧਰੀ ਸਾਹਿਬ ਰਾਏ ਨੇ ਇਹ ਸ਼ਬਦ ਕਿਹਾ ਸੀ ਨਾ, ਘੋੜੀਆਂ ਆਪਣੀਆਂ ਛੱਡਦਾ ਸੀ ਤੇ ਸਿੱਖਾਂ ਦੇ ਖੇਤ ਉਜਾੜਦਾ ਸੀ, ਉਹਨੂੰ ਇਹਨੇ ਕਿਹਾ ਸੀ ਸਮਝਾ ਕੇ ਵੀ ਬੰਦਾ ਬਣ ਕੇ ਆਪਣੀਆਂ ਘੋੜੀਆਂ ਨੂੰ ਬੰਨ ਲੈ, ਤੇ ਸਾਹਿਬ ਰਾਏ ਨੇ ਕਿਹਾ ਸੀ ਬੰਨਾਂਗਾ ਜ਼ਰੂਰ, ਮੈਂ ਸਿਰਫ ਇੱਕ ਬੇਨਤੀ ਕਰਨੀ, ਖਾਲਸੇ ਦਾ ਪਿਆਰ ਕੀ, ਇਹ ਜਿਹੜੇ ਸ਼ਬਦ ਲਿਖੇ ਨੇ ਐਵੇਂ, ਇਹ ਤਥਾਕਥਿਤ ਸ਼ਬਦ ਨਹੀਂ, ਇਹ ਕਥੌਣੀਆਂ ਨਹੀਂ, ਇਹਦੇ ਪਿੱਛੇ ਜੀਵਨ ਨੇ। ਉਹਨੂੰ ਕਿਹਾ ਵੀ ਤੂੰ ਬੰਦਾ ਬਣ ਕੇ ਆਪਣੀਆਂ ਘੋੜੀਆਂ ਬੰਨ, ਉਹਨੇ ਅੱਗੋਂ ਦਿੱਤਾ ਸੀ ਉੱਤਰ ਬੰਨਾਂਗਾ ਜ਼ਰੂਰ ਪਰ ਰੱਸੇ ਕੋਈ ਨਹੀਂ, ਸਿੱਖਾਂ ਦੇ ਵਾਲ ਵੱਢਾਂਗਾ ਰੱਸੇ ਬਣਾ ਕੇ ਬੰਨਾਂ। ਸਰਦਾਰ ਤਾਰਾ ਸਿੰਘ ਵਾਂ ਨੂੰ ਜਦੋਂ ਦੱਸਿਆ ਵੀ ਸਾਹਿਬ ਰਾਜ ਚੌਧਰੀ ਘੋੜੀਆਂ ਨਹੀਂ ਬੰਨਦਾ, ਜੇ ਕਿਹਾ ਹੈ ਤੇ ਅੱਗੋਂ ਕਹਿੰਦਾ ਵੀ ਸਿੱਖਾਂ ਦੇ ਕੇਸਾਂ ਦੇ ਰੱਸੇ ਵੱਟ ਕੇ ਘੋੜੀਆਂ ਬੰਨਾਂਗਾ, ਤੇ ਸਰਦਾਰ ਤਾਰਾ ਸਿੰਘ ਵਾਂ ਕਹਿਣ ਲੱਗੇ ਹੁਣ ਘੋੜੀਆਂ ਜਿੱਦਣ ਛੱਡੇ ਮੈਨੂੰ ਦੱਸਿਓ ਬੰਨ ਕੇ ਮੈਂ ਘਰ ਲਿਆਵਾਂਗੀ, ਜੇ ਮਾਂ ਦਾ ਦੁੱਧ ਪੀਤਾ ਤੇ ਮੇਰੇ ਘਰੋਂ ਘੋੜੀਆਂ ਕੱਢ ਕੇ ਲਿਜਾ। ਮੈਂ ਕਹਿੰਦਾ ਵਾਹ ਉਹ ਖਾਲਸਾ ਤੇਰੀ ਆਪਣੇ ਸ਼ਬਦ ਸੁਣਦਿਆਂ ਤਾਰ। ਤਾਰਾ ਸਿੰਘ ਵਾਹ ਦੀਆਂ ਅੱਖਾਂ ਜਿਹੜੀਆਂ ਨੇ ਉਹ ਮਾਨੋ ਜਿਵੇਂ ਖੂਨ ਉੱਤਰ ਆਇਆ ਵੀ ਖਾਲਸੇ ਨੂੰ ਕੋਈ ਸ਼ਬਦ ਕਹਿੰਦਾ। ਹੁਣ ਆਪਾਂ ਬੜੇ ਖੁਸ਼ ਹੁੰਦੇ ਹਾਂ, ਇੱਕ ਦੀ ਬੇਇੱਜ਼ਤੀ ਹੁੰਦੀ ਹੋਵੇ ਕਹਿੰਦੇ ਚੰਗਾ ਮੇਰਾ ਵਿਰੋਧੀ ਸੀ ਚੰਗਾ ਥੱਲੇ ਲੱਗਾ। ਬਾਹਰ ਖਲੋ ਕੇ ਅਸੀਂ ਇੱਕ ਦੂਜੇ ਦੇ ਧੀਆਂ ਭੈਣਾਂ ਉੱਤੇ ਚਿੱਕੜ ਸੱਤਨੇ, ਇਹ ਖਾਲਸੇ ਦੇ ਕਰਮ ਨੇ? ਇਹਨੂੰ ਕਹੋਗੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹੇ? ਸਾਨੂੰ ਤਾਂ ਨਰਕ ਵਿੱਚ ਵੀ ਢੋਈ ਨਹੀਂ ਮਿਲਣੀ, ਸ਼ਬਦ ਵਰਤਨੇ ਆ ਪਰ ਗੁਰੂ ਦੀ ਗੱਲ ਸਮਝਣ ਦੇ ਸਾਡੇ ਕੋਲ ਅਕਲ ਕੋਈ ਨਹੀਂ। ਉੱਥੇ ਦੇਖੋ ਉਹਨੂੰ ਇੱਕੋ ਦਮ ਅੱਖਾਂ ਵਿੱਚ ਖੂਨ ਆ ਗਿਆ। ਕੌਣ ਹੁੰਦਾ ਖਾਲਸੇ ਦੇ ਕੇਸ ਵੱਢ ਕੇ ਇੱਕ ਰੱਸੇ ਬਣਾਉਣ ਵਾਲਾ? ਘੋੜੀਆਂ ਪਰਤ ਕੇ ਬੰਨੀਆਂ, ਸਾਹਿਬ ਰਾਏ ਚੌਧਰੀ ਦੀ ਜ਼ਰੂਰਤ ਨਾ ਪਈ। ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾ, ਅੱਜ ਜਦੋਂ ਲਾਹੌਰ ਤੋਂ ਤਖੀ ਬੇਗ ਵਰਗੇ ਆਏ ਨੇ, ਕਹਿੰਦੇ ਸਰਦਾਰ ਤਾਰਾ ਸਿੰਘ ਵਾਂ ਆਪ ਵਧੇ ਆਉਂਦੇ ਹੋਏ ਨੂੰ, ਜਦੋਂ ਇੱਥੇ ਜੰਗ ਹੋਣ ਲੱਗਾ, ਮੈਂ ਕਹਿੰਦਾ ਖਾਲਸੇ ਦੀ ਖਾਲਸੇ ਪ੍ਰਤੀ ਕਿੰਨੀ ਕੁ ਭਾਵਨਾ ਸੀ? ਦੋ ਭਰਾ ਗੱਡੇ ਤੇ ਰੂੜੀ ਲੱਦ ਕੇ ਲਈ ਜਾਂਦੇ ਸਨ ਕੁਰਬਾਨ ਪਿੰਡ ਦੇ। ਇਹ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਪੁਰਾਤਨ ਇਤਿਹਾਸਕ ਜੀਵਨੀਆਂ ਗ੍ਰੰਥ ਵਿੱਚ ਇਸ ਘਟਨਾ ਨੂੰ ਦਰਜ ਕੀਤਾ। ਸੱਕੇ ਭਰਾ ਤੇ ਸ਼ਸਤਰ ਤਿੰਨ ਪੁੱਟੀ ਸ੍ਰੀ ਸਾਹਿਬ ਉਹਨਾਂ ਦੇ ਕੋਲ ਹੁੰਦੀ ਵੀ ਸੀ ਉਸ ਵੇਲੇ। ਕਹਿੰਦੇ ਨੇ ਜਦੋਂ ਦੇਖਿਆ ਨਾ ਵੀ ਇੱਥੇ ਤੇ ਜੰਗ ਹੁੰਦਾ ਪਿਆ, ਖਾਲਸਾ ਜਿਹੜਾ ਜੂਝਦਾ ਪਿਆ ਤੇ ਜਿਹੜਾ ਬਲਦਾਂ ਨੂੰ ਅੱਗੇ ਹੱਕਦਾ ਪਿਆ ਸੀ ਨਾ, ਉਹਨੇ ਨਾਲ ਬੈਠੇ ਭਰਾ ਨੂੰ ਕਹਿੰਦਾ ਹੁਣ ਇੱਕ ਕੰਮ ਕਰ, ਆ ਮੱਲੜ ਆ ਰੂੜੀ ਤੂੰ ਲੈ ਜਾ ਘਰ, ਦੇਖ ਖਾਲਸੇ ਤੇ ਹਮਲਾ ਹੋ ਗਿਆ, ਆਪਾਂ ਕਿਉਂ ਆਪਣੇ ਘਰ ਨੂੰ ਜਾਈਏ, ਤੂੰ ਘਰ ਜਾ ਲੈ ਕੇ ਗੱਡਾ, ਮੈਂ ਤੇ ਸ਼ਹੀਦ ਹੋਣਾ ਵਾ। ਕਹਿੰਦਾ ਉਹਨੇ ਗੱਡੇ ਤੋਂ ਛਾਲ ਮਾਰੀ, ਤਲਵਾਰ ਕਿਰਪਾਨ ਆਪਣੀ ਮਿਆਨ ਵਿੱਚੋਂ ਧੂ ਲਈ ਤੇ ਇੱਕੋ ਦਮ ਛਾਲ ਮਾਰ ਕੇ ਮੁਗਲਾਂ ਨੂੰ ਜਦੋਂ ਚੀਰਨ ਲੱਗਾ ਤੇ ਜਿਹਨੂੰ ਘੋੜੇ ਆ ਵਾਹਿਗੁਰੂ ਗੱਡੇ ਦੀਆਂ ਢੱਗਿਆਂ ਦੀਆਂ ਬਲਦਾਂ ਦੇ ਰੱਸੇ ਪਕੜਾਏ ਸਨ, ਉਹ ਕਹਿੰਦਾ ਜੇ ਤੂੰ ਸ਼ਹੀਦ ਹੋਣਾ ਤੇ ਮੇਰੇ ਸ਼ਹੀਦ ਹੁੰਦਿਆਂ ਤੈਨੂੰ ਨਫ਼ਰਤ ਕਿਉਂ, ਗੱਡਾ ਜਿੱਧਰ ਜਾਂਦਾ ਜਾਣ ਤੇ ਮੈਂ ਵੀ ਸ਼ਹੀਦ ਹੋਵਾਂਗਾ। ਉਹ ਕਹਿੰਦਾ ਦੋਨੋਂ ਛਾਲ ਮਾਰ ਕੇ ਗੱਡੇ ਤੋਂ ਥੱਲੇ ਉਤਰੇ, ਦੋਨੇ ਲੜਦੇ ਲੜਦੇ ਸ਼ਹੀਦ ਹੋ ਗਏ। ਇਹ ਵੇਖ ਕੇ ਸਰਬੱਤ ਖਾਲਸੇ ਦਾ ਆਪਸ ਵਿੱਚ ਪਿਆਰ, ਕੋਈ ਨੀ ਜਾਣਦੇ ਕਿਹੜੇ ਲੜਦੇ ਪਏ ਨੇ, ਬਸ ਦੇਖਿਆ ਵੀ ਸਿੱਖਾਂ ਤੇ ਹਮਲਾ ਹੋਇਆ। ਇੱਕੋ ਦਮ ਇੱਥੇ ਇਹਨੂੰ ਮਤਸਵੀ ਪੁਣਾ ਨਾ ਸਮਝਿਓ, ਇਹ ਸਾਡੇ ਅੰਦਰ ਦਾ ਪਿਆਰ ਹੈ, ਕਿਉਂਕਿ ਸਾਡੀ ਇੱਕ ਮਾਂ ਮਾਤਾ ਸਾਹਿਬ ਕੌਰ ਹੈ, ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਹੈ, ਅਸੀਂ ਅੰਮ੍ਰਿਤ ਦੀ ਦਾਤ ਲਈ ਹੈ। ਕਿਸੇ ਵੀ ਯੂਰਤ ਕੀ ਕਿ ਖਾਲਸੇ ਦੇ ਉੱਤੇ ਕੋਈ ਹੱਥ ਚੁੱਕ ਜਾਏ। ਕਹਿਣ ਲੱਗੇ ਉਦੋਂ ਸਿੱਖਾਂ ਦੇ ਅੰਦਰ ਇੰਨੀ ਭਾਵਨਾ ਬਣ ਗਈ, ਇੱਕ ਜੀ ਸਾਹਿਬ ਕਹਿਣਾ ਤੇ ਦੂਜਾ ਕਹਿਣਾ ਜਿੱਥੇ ਖਾਲਸਾ ਹੋਵੇਗਾ ਮੇਰੇ ਸਤਿਗੁਰਾਂ ਤੂੰ ਮਿਹਰ ਕਰਕੇ ਰੱਖਿਆ ਕਰੀ। ਤੇ ਫਿਰ ਗੁਰੂ ਆਪਣੇ ਖਾਲਸੇ ਦੀ ਰੱਖਿਆ ਕਿਵੇਂ ਕਰਦਾ ਹੈ? ਬਾਣੀ ਵਿੱਚੋਂ ਦੋ ਤਿੰਨ ਪ੍ਰਮਾਣ ਦੇ ਕੇ ਸੰਪੂਰਨਤਾ ਕਰਨੀ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਇਹਦੇ ਅਰਥ ਮੈਂ ਕਰ ਚੁੱਕਾ, ਜਿੱਥੇ ਜਿੱਥੇ ਵੀ ਖਾਲਸਾ ਜੀ ਸਾਹਿਬ ਹੋਵੇ ਤਹਾਂ ਤਹਾਂ ਰੱਖਿਆ ਰਿਆਇਤ। ਇੱਥੇ ਹੁਣ ਕਈਆਂ ਨੇ ਕਿਹਾ ਵੀ ਇਹ ਸ਼ਬਦ ਰਹਿਤ ਸੀ, ਨਹੀਂ ਇਹ ਢੁੱਕਦਾ ਹੀ ਹੈ, ਜਿੱਥੇ ਜਿੱਥੇ ਖਾਲਸਾ ਹੋਵੇ ਉੱਥੇ ਰੱਖਿਆ ਕਰੀ ਤੂੰ ਮਿਹਰ ਕਰੀ। ਧੰਨ ਗੁਰੂ ਕਲਗੀਧਰ ਕਹਿੰਦੇ ਨੇ ਅਰਦਾਸ ਕਰਿਆ ਕਰ, ਅਰਦਾਸ ਤਾਂ ਪੱਲਾ ਨਾ ਛੱਡੀ ਤੇ ਗੁਰੂ ਰੱਖਿਆ ਕਰਦਾ। ਕੀ ਅਸੀਂ ਹਜ਼ੂਰ ਦੇ ਕਦੀ ਇਹ ਬਚਨ ਭੁੱਲ ਸਕਾਂਗੇ ਕਿ ਰੋਗਣ ਤੇ ਅਰ ਸੋਗਣ ਤੇ ਜਦੋਂ ਕਹੀਏ ਤੂੰ ਰੱਖਿਆ ਕਰੀ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਉਹ ਭਾਂਤ ਬਚਾਵੈ ਰੱਖਿਆ ਕਰਦਾ। ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੈ, ਰੱਖਿਆ ਕਰਦਾ ਹੈ ਜਿਸ ਨੂੰ ਸਾਜਨ ਰਾਖਸੀ। ਦੁਸ਼ਮਨ ਕਵਨ ਵਿਚਾਰ ਸਵੈ ਨ ਸਕੈ ਤੈ ਸ਼ਾਹ ਕੋ ਨੇ ਫੁੱਲ ਜਾਏ ਗਵਾਰ, ਜੋ ਸਾਧੂ ਸ਼ਰਨੀ ਪਰੇ ਤਿਨ ਕੇ ਕਵਨ ਵਿਚਾਰ ਦੰਤ ਜੀਭ ਜਿਮ ਰਾਖਈ ਦੁਸ਼ਟ ਅਦਿਸ਼ਟ ਸੰਘਾਰ। ਜਿਵੇਂ ਦੰਦਾਂ ਵਿੱਚ ਜੀਭ ਨੂੰ ਬਚਾਉਂਦਾ ਹੈ, ਇਸ ਤਰ੍ਹਾਂ ਆਪਣੇ ਖਾਲਸੇ ਜੀ ਸਾਹਿਬ ਨੂੰ ਬਚਾਉਂਦਾ ਹੈ। ਹਜ਼ੂਰ ਨੇ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸੇ ਕਾਤੀ ਤੀਤ ਬਤੀਤ ਹੈ ਵਿੱਚ ਰੱਖ ਹੈ ਰਸਨਾ ਮਾਸ ਰੱਤ ਕੇੜੀ। ਕਹਿਣ ਲੱਗੇ ਮਤ ਸਮਝੋ ਕਿਤੇ ਇਹ ਇਹ ਰਸਨਾ ਆਪਣੀ ਆਪ ਹਫਾਜ਼ਤ ਵੀ ਕਰਦੀ ਏ। ਕਹਿਣ ਲੱਗੇ ਅਸਲ ਵਿੱਚ ਰੱਬ ਇੰਨਾ ਦਿਆਲੂ ਏ, ਉਹ ਦੰਦਾਂ ਵਿੱਚ ਜੀਵ ਨੂੰ ਬਚਾਈ ਬੈਠਾ ਹੈ ਤੇ ਖਾਲਸੇ ਨੂੰ ਹਰ ਥਾਂ ਤੇ ਗੁਰੂ ਆਪ ਕਿਰਪਾ ਕਰਕੇ ਬਚਾਉਂਦਾ ਹੈ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਅੱਗੇ ਚੱਲ ਕੇ ਕਿ ਰੱਖਿਆ ਲਈ ਅਸੀਂ ਬੇਨਤੀ ਕਰ ਨਹੀਂ ਸਕਦੇ? ਰੋਜ਼ ਇੱਕ ਬਚਨ ਪੜ੍ਹਨੇ ਆ, ਔਖੀ ਘੜੀ ਨਾ ਦੇਖਣ ਦੇਈ। ਹੁਣ ਕਈ ਦਾ ਪਾਠ ਕਰਦੇ ਨੇ ਦੇਈ, ਜੇ ਬਿੰਦੀ ਲਾਤੀ ਅਰਥ ਹੋਰ ਹੋ ਜਾਣੇ ਨੇ। ਔਖੀ ਘੜੀ ਨਾ ਦੇਖਣ ਦੇਈ, ਜਦੋਂ ਕਹਾਂਗੇ ਦੇਈ ਇਹਦਾ ਅਰਥ ਹੋ ਜਾਏਗਾ ਕਿ ਤੂੰ ਮੈਨੂੰ ਔਖੀ ਘੜੀ ਨਾ ਵੇਖਣ ਦੇਈ, ਤੇ ਜਦੋਂ ਇਹਦੇ ਅਰਥ ਕਰਾਂਗੇ ਔਖੀ ਘੜੀ ਨਾ ਦੇਖਣ ਦੇਈ, ਇਹਦੇ ਅਰਥ ਬਣ ਕੇ ਮੇਰੇ ਵਾਹਿਗੁਰੂ ਤੂੰ ਆਪਣਿਆਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ। ਹੁਣ ਤੱਕੋ ਹੱਥ ਦੇ ਰੱਖ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਦਾਤਾ ਮੇਰ ਕਰੀ ਹੱਥ ਦੇ ਕੇ ਰੱਖ ਲਈ ਤਾਂ ਤਾਂ ਰੱਖਿਆ ਰਿਆਇਤ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪਰ ਕਿਵੇਂ? ਅਗਲੀ ਗੱਲ ਕਦੀ ਨਾ ਭੁੱਲਿਓ, ਪਹਿਲਾਂ ਖਾਲਸੇ ਨੂੰ ਵਾਹਿਗੁਰੂ ਚੇਤੇ ਆਉਣਾ ਚਾਹੀਦਾ। ਅਗਲੀ ਟੋਕੇ ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਵਾਹਿਗੁਰੂ 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 ਚੇਤਾ ਵੈ, ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ, ਮੀਤ ਮੈਨੂੰ ਰੱਖਣ ਵਾਲਾ ਮੇਰਾ ਦਾਤਾ ਹੈ। ਸਾਹਿਬ ਕਹਿੰਦੇ ਨੇ ਜਿੱਥੇ ਖਾਲਸਾ ਜੀ ਸਾਹਿਬ ਹੋਵੇ ਉੱਥੇ ਮੇਰਾ ਮਾਲਕ ਆਪ ਰੱਖਿਆ ਕਰਦਾ ਹੈ। ਤੇ ਖਾਲਸਾ ਜੀ ਸਾਹਿਬ ਦਾ ਸਤਿਕਾਰ ਕਦੀ ਗੁਰੂ ਕਲਗੀਧਰ ਜੀ ਦੀ ਨਜ਼ਰ ਵਿੱਚ ਤੱਕੋ। ਮੈਂ ਬੇਨਤੀ ਕਈ ਵਾਰੀ ਕਰਨਾ ਹੁੰਦਾ ਕਿ ਅੱਲਾ ਯਾਰ ਖਾਂ ਜੋਗੀ ਨੇ ਇੱਕ ਸ਼ਬਦ ਬੜਾ ਸੋਹਣਾ ਲਿਖਿਆ ਸੀ। ਉਹਨੇ ਜਦੋਂ ਗੰਜੇ ਸ਼ਹੀਦਾਂ ਵਿੱਚ ਚਮਕੌਰ ਦੀ ਗੜੀ ਵਿੱਚ ਰਾਤ ਨੂੰ ਬਾਹਰ ਨਿਕਲਦੇ ਨੇ, ਕਈ ਵਾਰੀ ਉਹ ਸਾਂਝ ਆਪ ਨਾਲ ਪਾਈਏ। ਅੱਜ ਬੇਨਤੀ ਕਰਾਂ, ਸਿੱਖ ਪੁੱਛਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਕਿ ਕਦੀ ਸਿੱਖਾਂ ਦੇ ਸਾਫੇ ਝਾੜ ਕੇ ਸਿਰ ਧੱਕਦੇ ਨੇ, ਕਦੀ ਹਜ਼ੂਰ ਕਿਰਪਾਲੂ ਜੀ ਉਹਨਾਂ ਦੇ ਮਸਤਕ ਤੇ ਹੱਥ ਰੱਖਦੇ ਨੇ, ਕਦੀ ਹੱਥਾਂ ਨੂੰ ਦੇਖ ਕੇ ਚੁੰਮਦੇ ਨੇ, ਕਦੀ ਖਾਲਸਾ ਜੀ ਸਾਹਿਬ ਦੇ ਪੈਰਾਂ ਨੂੰ ਦੇਖ ਕੇ ਪੈਰਾਂ ਨੂੰ ਘੁੱਟ ਕੇ ਪਕੜ ਲੈਂਦੇ ਨੇ। ਗੁਰੂ ਕੇ ਸਿੱਖਾਂ ਦੇ ਗੁਰੂ ਦੀ ਨਜ਼ਰ ਵਿੱਚ ਸਿੱਖ ਦੀ ਕਿੰਨੀ ਕੁ ਕੀਮਤ ਹੈ? ਮੈਂ ਕਹਿੰਦਾ ਹਰ ਇਸਤਰੀ ਨੂੰ, ਦੇਖੋ ਜਿਹੜਾ ਸ਼ਬਦ ਮੈਂ ਕਹਿਣ ਲੱਗਾ, ਹਰ ਇਸਤਰੀ ਨੂੰ ਸਭ ਤੋਂ ਵਿਆਹ ਵੱਧ ਪਿਆਰ ਆਪਣੇ ਉਧਰ ਵਿੱਚ ਪਲਦਾ ਹੋਇਆ ਆਪਣਾ ਬੱਚਾ ਹੁੰਦਾ ਹੈ। ਹਰ ਯਤਨ ਕਰਦੀ ਏ ਕਿ ਮੇਰੇ ਉਧਰ ਵਿੱਚ ਪਲਦੇ ਕੋਈ, ਮੇਰੇ ਕੁੱਖ ਵਿੱਚ ਪਲਦੇ ਕੋਈ ਬੱਚੇ ਨੂੰ ਸੇਕ ਨਾ ਲੱਗੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਤੂੰ ਇਹ ਪੁੱਛਣਾ ਚਾਹੁੰਦਾ ਖਾਲਸਾ ਜੀ ਸਾਹਿਬ ਨੂੰ ਗੁਰੂ ਕਿੰਨਾ ਪਿਆਰ ਕਰਦਾ, ਕਹਿਣ ਲੱਗੇ ਇੰਨਾ ਪਿਆਰ ਕਰਦੇ ਜਿਵੇਂ ਮਾਂ ਆਪਣੇ ਗਰਭ ਵਿੱਚ ਬੱਚੇ ਨੂੰ ਪਿਆਰ ਕਰਦੀ। ਇੰਨਾ ਪਿਆਰ ਕਿੱਥੋਂ ਮਿਲੇਗਾ? ਸ਼ਬਦ ਵਰਤੇ, ਜਿਉਂ ਜਨਮੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਧਨ ਖਾਕ ਦੇ ਕਰ ਭੋਗ ਵਿਲਾਸਾਂ। ਸ਼ਬਦ ਵਰਤੇ ਕਿ ਜਿਉਂ ਜਨਮੀ ਸੁੱਤ ਜਨ ਪਾਲਤੀ, ਰੱਖੇ ਨਦਰ ਮਜ਼ਾਰ ਅੰਤਰ ਬਾਹਰ ਦੇ ਗਰਾਸ ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰ ਸਿੱਖ ਰਾਖਤਾ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿ। ਸ਼ਬਦ ਵਰਤੇ ਤੂੰ ਸਤਿਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆਰ। ਉਹ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਹਿੰਦਾ ਤੱਕੋ ਕਿ ਸਾਰੇ ਕਵੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਖਾਲਸਾ ਜੀ ਸਾਹਿਬ ਦੀ ਰੱਖਿਆ ਕਹਿ ਕਿੰਨੀ ਕੁ ਰੱਖਿਆ ਕਰਦੇ ਨੇ। ਅੱਜ ਦੇਖੋ ਰਾਤ ਉਹ ਵੀ ਕਕਰੀਲੀ ਹੋਵੇ, ਮਿੰਟ ਮੈਂ ਦੋ ਚਾਰ ਹੀ ਲੈਣੇ ਨੇ, ਪਰ ਇੱਕ ਅੰਦਰ ਦੀ ਖੂਹ ਕੇ ਮੰਨਣੀ ਮੈਨੂੰ ਪਤਾ ਕਿਸੇ ਨੇ। ਬਾਹਰ ਨਿਕਲੇ ਆਪਣੀਆਂ ਉਹੀ ਗੱਲਾਂ, ਉਹੀ ਨਫ਼ਰਤ, ਉਹੀ ਸਾਡੇ ਅੰਦਰ ਦਵੈਸ਼ ਰਹਿਣੀ ਹੈ। ਪਰ ਮੇਰੇ ਦਾਤਾ ਅਸੀਂ ਨਾਮ ਮੰਨੀਏ ਗੱਲ ਵੱਖਰੀ ਹੈ, ਪਰ ਤੇਰੇ ਘਰ ਦਾ ਹੋਕਾ ਤਾਂ ਦੇਣਾ ਚਾਹੀਦਾ ਨਾ, ਤੇਰੀ ਰਹਿਮਤ ਕਿੰਨੀ ਕੁ ਹੈ। ਹੁਣ ਕਹਿੰਦੇ ਨੇ ਸਾਰੇ ਕਵੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ਼ ਉਸਕੇ ਝਾੜੇ ਲਿਖਾਕ ਉਸਕੀ ਜ਼ਮੀਂ ਸੇ, ਸਰ ਠੀਕ ਕੀਏ ਸਰਕੇ ਹੂਏ ਬਾਲਸ਼ੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ, ਹਾਸ਼ਾ ਕਿਸੀ ਮੁਰਸ਼ਦ ਮੇਂ ਯੇ ਅਸਿਆਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇਂ ਜਿਨਹਾਰ ਨਹੀਂ ਹੈ। ਜਿਨ ਸਿੰਘੋ ਨੇ ਖਾਲਸਾ ਜੀ ਸਾਹਿਬ ਕਿਵੇਂ ਮੇਂ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਤਾਂ ਉਤਰਨਾ, ਕੱਲ ਸੁਬਹ ਤਾਂ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹੀਦੋ ਕੇ ਖੂਹਾ ਜਬ ਕੇ ਗੁਜ਼ਰਨਾ, ਚੂਮਾ ਕਬੀ ਖਲਕੂਮ ਦਹਨ ਚੂਮਨੇ ਬੈਠੇ ਖਾਲਸਾ ਜੀ ਸਾਹਿਬ, ਜਦੋਂ ਤੇਰੇ ਪੈਰਾਂ ਵਾਲੇ ਪਾਸੇ ਮੇਰਾ ਗੁਰੂ ਆਇਆ, ਜਬ ਪੈਂਤੀ ਆਏ ਤੋ ਸਿੰਘੋ ਕੇ ਚਰਨ ਚੂਮਣੇ ਬੈਠੇ। ਉਸ ਵੇਲੇ ਸਿੱਖਾਂ ਕਿਹਾ ਸਤਿਗੁਰੂ ਅੱਜ ਸਾਡੇ ਕੋਲ ਸੇਜ ਸੋਹਣੀ ਨਹੀਂ, ਜੋ ਕੁਛ ਸਾਡੇ ਕੋਲ ਬਸਤਰ ਨੇ ਅਸੀਂ ਵਿਛਾ ਦਿੱਤੇ ਨੇ, ਕੀ ਤੁਸੀਂ ਸੋਹਣੇ ਆਸਣ ਤੇ ਪੈਣਾ ਨਹੀਂ? ਕਹਿੰਦੇ ਨੇ ਅੱਜ ਮੈਂ ਸਾਰੀ ਰਾਤ ਬਿਲਕੁਲ ਆਸਣ ਤੇ ਨਹੀਂ ਪੈਣਾ। ਪੁੱਛਿਆ ਕਿਉਂ? ਕਹਿਣ ਲੱਗੇ ਮੇਰਾ ਖਾਲਸਾ ਜੀ ਸਾਹਿਬ ਅੱਜ ਮਿੱਟੀ ਦੇ ਵਿੱਚ ਪਿਆ ਹੈ, ਜ਼ਮੀਨ ਤੇ ਪਿਆ ਹੈ। ਜੇ ਮੇਰਾ ਖਾਲਸਾ ਜੀ ਸਾਹਿਬ ਮਿੱਟੀ ਵਿੱਚ ਤੇ ਮੈਨੂੰ ਸੇਜ ਸ਼ੋਭਾ ਨਹੀਂ ਦਿੰਦੀ ਪਈ। ਉਹਤੇ ਸ਼ਬਦ ਵਰਤੇ ਨੇ ਕਿਸ ਤਰ੍ਹਾਂ ਸੇ ਚੈਨ ਆਏ ਹਮੇ ਅੱਜ ਸ਼ੈਨ ਸ਼ੀ ਪੇ, ਸ਼ਾਹੀਨ ਸ਼ੀ ਪੇ, ਕਿਵੇਂ ਸਾਨੂੰ ਚੈਨ ਆ ਜਾਏ ਤਖ਼ਤ ਉੱਤੇ, ਕਿਉਂਕਿ ਲੇਟੇ ਹੋਏ ਹੈ ਖਾਲਸਾ ਜੀ ਆਜ ਜ਼ਮੀਨ ਪੇ। ਅੱਜ ਖਾਲਸਾ ਜੀ ਸਾਹਿਬ ਜ਼ਮੀਨ ਤੇ ਲੇਟਿਆ ਤੇ ਮੈਂ ਕਹਿੰਦਾ ਸਿੱਖਾਂ ਤੇਰੀ ਰੱਖਿਆ ਗੁਰੂ ਕਰਦਾ, ਤੇ ਕਦੀ ਭੁੱਲੀ ਨਾ, ਅਰਦਾਸ ਕਰਿਆ ਕਰ ਕਿ ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ, ਭੇਖੀ ਨਹੀਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਉੱਥੇ ਉੱਥੇ ਰੱਖਿਆ ਕਰੀ। ਤੇ ਕੱਲ ਮੇਰੇ ਚਿੱਤ ਵਿੱਚ ਇੱਕ ਗੱਲ ਆਈ ਸੀ ਕਿ ਖਾਲਸਾ ਜੀ ਸਾਹਿਬ ਤੇਰੇ ਤੇ ਕਿੰਨੀ ਕੁ ਆਸ ਰੱਖੀ, ਚੇਤੇ ਰੱਖੀ ਤੂੰ ਖਤਮ ਕੋ ਨਹੀਂ ਹੋਣਾ। ਇਹ ਗੱਲ ਵੱਖਰੀ ਕਿ ਪੂਰਾ ਹੱਲਾ ਪੂਰਾ ਜ਼ੋਰ ਲੱਗਾ ਪਿਆ ਹਰ ਪਾਸਿਓਂ ਵੀ ਇਹਦਾ ਸਰਬਨਾਸ਼, ਇਹਨੂੰ ਖਤਮ ਕਰ ਦਈਏ। ਪਰ ਇਹ ਗੱਲ ਕਦੀ ਨਾ ਭੁੱਲਿਓ, ਅਸੀਂ ਉਦਨ ਵੀ ਗੀਤ ਗਾਏ ਸਨ ਜਿੱਦਣ ਸਾਡੇ ਘਰ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਸਨ, ਸਾਡੀਆਂ ਮਾਈਆਂ ਮਰ ਬੀਬੀਆਂ ਰਾਤ ਨੂੰ ਗਾਉਂਦੀਆਂ ਸਨ ਮੰਨੂ ਸਾਦੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਣੀ ਹੋਈ। ਉੱਥੇ ਦੇਖੋ ਖਾਲਸਾ ਜੀ ਸਾਹਿਬ ਦੀ ਕਿੰਨੀ ਕੁ ਲੰਮੀ ਹੋਂਦ ਹੈ। ਹਜ਼ੂਰ ਨੇ ਜ਼ਫਰਨਾਮੇ ਵਿੱਚ ਇੱਕ ਸ਼ੇਰ ਕਿਹਾ, ਉਹ ਕਹਿ ਕੇ ਸਮਾਪਤੀ ਕਰਨੀ। ਕਹਿਣ ਲੱਗੇ ਔਰੰਗਜ਼ੇਬ ਚੂੰ ਛੱਡ ਕੇ ਚੂੰ ਛੱਡ ਕੇ ਚੂੰ ਬਚਗਾ ਕੁਛ ਤੈ ਚਾਰ, ਚਿਹਾ ਸੁਧ ਕੇ ਚੂੰ ਬਚਗਾ ਕੁਛ ਤੈ ਚਾਰ, ਕੀ ਹੋਇਆ ਮੇਰੇ ਚਾਰ ਬੱਚਿਆਂ ਨੂੰ ਕੋਹ ਕੇ ਮਾਰ ਦਿੱਤਾ? ਪਰ ਤੈਨੂੰ ਪਤਾ ਨੀ ਮੇਰੇ ਖਾਲਸਾ ਜੀ ਸਾਹਿਬ ਨੇ ਅੱਜ ਰਹਿਣਾ। ਚਿਹਾ ਸੁਧ ਕੇ ਚੂੰ ਬਚਗਾ ਕੁਛ ਤੈ ਚਾਰ, ਕੇ ਬਾਕੀ ਬੇਮਾ ਦਸਤ ਪੇਕੀ ਦਾ ਮਾਰ, ਅਜੇ ਤੇ ਕੁੰਡਲੀਆ ਸੱਪ ਬੈਠਾ, ਇੱਥੇ ਸੱਪ ਦਰ ਦੂਜੇ ਪਾਸੇ ਨੀ ਲੈਣਾ। ਕਹਿਣ ਲੱਗੇ ਅਜੇ ਤਾਂ ਮੇਰਾ ਖਾਲਸਾ ਜੀ ਸਾਹਿਬ ਬੈਠਾ ਹੈ, ਜਿੰਨੀ ਦੇਰ ਤੱਕ ਮੇਰਾ ਖਾਲਸਾ ਜੀ ਸਾਹਿਬ ਹੈ, ਚਾਰ ਚੰਗਿਆੜੀਆਂ ਬੁਝਾ ਦਿੱਤੀਆਂ ਤਾਂ ਕੀ ਹੋਇਆ? ਖਾਲਸਾ ਜੀ ਸਾਹਿਬ ਤੇਰੇ ਸਲਤਨੇ ਵਿੱਚ ਅੱਗ ਦਾ ਭਾਂਬੜ ਬਾਲਦਾ ਹੈ। ਚਾਹ ਸ਼ੁੱਧ ਕਿ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ। ਤੇ ਅਗਲਾ ਸ਼ਬਦ ਵਰਤਿਆ, ਕਹਿਣ ਲੱਗੇ ਹੇ ਮੇਰੇ ਮਾਲਕ ਜੀ, ਕੇਵਲ ਇੱਥੇ ਬਸ ਨਹੀਂ, ਰੱਬ ਨੂੰ ਵੀ ਸੰਬੋਧਨ ਕੀਤਾ। ਤੇ ਔਰੰਗਜ਼ੇਬ ਨੂੰ ਕਹਿਣ ਲੱਗੇ ਕਿ ਮਰਦੀ ਕੇ ਅਗਰ ਖਮੋਸ਼ਾ ਕੁਨੀ, ਅਚਾਰ ਕੁਛ ਚੰਗਿਆੜੀਆਂ ਖਮੋਸ਼ ਕਰਕੇ ਬੜੇ ਤੂੰ ਉੱਚੀ ਸਾਰੀ ਲੋਕਾਂ ਨੂੰ ਕਹਿੰਦਾ, ਸਭ ਕੁਝ ਬੁਝਾ ਦਿੱਤਾ, ਪਰ ਖਾਲਸਾ ਜੀ ਸਾਹਿਬ ਕੋਈ ਨਹੀਂ ਬੁਝਿਆ। ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਅਜੇ ਤਾਂ ਏਡਾ ਵੱਡਾ ਭਾਂਬੜ ਬਲਣਾ ਸੱਜਣਾ, ਜਿਹਦੇ ਤੋਂ ਤੂੰ ਸੜ ਕੇ ਬਿਲਕੁਲ ਸਵਾਹ ਹੋ ਜਾਣਾ। ਗੁਰੂ ਕੇ ਸਿੱਖੋ, ਇੱਕ ਅੰਦਰੋਂ ਅਰਦਾਸ ਕਰੋ ਦਾਤਾ ਸਾਨੂੰ ਗੁਰ ਭਾਈਆਂ ਨੂੰ ਪਿਆਰ ਦੇ ਦੇ, ਸਾਡੇ ਅੰਦਰ ਨੂੰ ਖਾਲਸਾ ਜੀ ਸਾਹਿਬ ਦਾ ਅਦਬ ਕਰਨ ਦੀ ਜਾਚ ਦੇ ਦੇ, ਤੇ ਫਿਰ ਅਸੀਂ ਰੋਜ਼ ਕਿਹਾ ਕਰੀਏ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਮੇਰ ਕਰੀ ਤਹਾਂ ਤਹਾਂ ਰੱਖਿਆ ਰਿਆਇਤ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ।